ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੈ ਪਤ ਝੋਲੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਵਾਜੈ ਲੋਕ ਸੁਣੈ ਪਤ ਝੋਲੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਵਾਰ ਨਾ ਲਾਗੈ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਜੀ ਦੀ ਆਤਮਕ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਰੂਪ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਦਰ ਘਰ ਤੋਂ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤਾ ਹੈ। ਉਸ ਮੁਖਵਾਕ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਆਪ ਜੀ ਭਾਵਨਾ ਔਰ ਇਕਾਗਰਤਾ ਬਣਾ ਕੇ ਬੈਠੇ ਹੋ। ਆਓ ਜਿੰਨੇ ਵੀ ਗੁਰਮੁਖ ਪਿਆਰੇ ਸੰਗਤੀ ਰੂਪ ਦੇ ਵਿੱਚ ਬੈਠੇ ਨੇ ਅਤੇ ਘਰਾਂ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਰੂਪ ਸਾਧ ਸੰਗਤ ਜੀਓ ਆਓ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਜੋ ਪਾਵਨ ਮੁੱਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 877 ਅੰਗ ਉੱਪਰ ਸੁਭਾਏਮਾਨ ਹੈ। ਇਸ ਮੁੱਖ ਵਾਕ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਆਪਣੀ ਵਿਚਾਰਧਾਰਾ ਗੋਰਖ ਦੇ ਚੇਲੇ ਦੇ ਨਾਲ ਸਾਂਝੀ ਕਰਦੇ ਪਏ ਨੇ। ਗੋਰਖ ਦਾ ਚੇਲਾ ਅੱਗਿਓਂ ਆਪਣੀ ਵਿਚਾਰਧਾਰਾ ਦੱਸਦਾ ਹੈ ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਗੋਰਖ ਦੇ ਚੇਲੇ ਨੂੰ ਆਪਣੀ ਵਿਚਾਰਧਾਰਾ ਦੱਸਦੇ ਨੇ। ਇਸ ਸ਼ਬਦ ਦੀ ਆਪਾਂ ਆਰੰਭਤਾ ਕਰੀਏ ਇਸ ਤੋਂ ਪਹਿਲਾਂ ਮੈਂ ਇੱਕ ਬਚਨ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਹੈ ਕਿ ਸਾਧ ਸੰਗਤ ਸਿੱਖ ਦਾ ਗੁਰੂ ਦੇ ਨਾਲ ਰਿਸ਼ਤਾ ਵਿਚਾਰਧਾਰਾ ਕਰਕੇ ਹੈ। ਜਿਹਦੇ ਕੋਲ ਗੁਰੂ ਦੀ ਵਿਚਾਰਧਾਰਾ ਹੈ ਉਹ ਗੁਰੂ ਦਾ ਸਿੱਖ ਹੈ, ਜਿਹਦੇ ਕੋਲ ਗੁਰੂ ਦੀ ਵਿਚਾਰਧਾਰਾ ਨਹੀਂ ਉਹ ਗੁਰੂ ਦਾ ਸਿੱਖ ਕਹਿਲਾਉਣ ਦੇ ਲਾਇਕ ਨਹੀਂ। ਅਸੀਂ ਇਹ ਸ਼ਬਦ ਕਹਾਂਗੇ ਜੀ ਸਾਡਾ ਤੇ ਜਨਮ ਸਿੱਖਾਂ ਦੇ ਘਰ ਦੇ ਵਿੱਚ ਹੋਇਆ। ਜਦੋਂ ਸਾਨੂੰ ਕੋਈ ਪੁੱਛੇ ਤੁਹਾਨੂੰ ਸਿੱਖ ਕਿਉਂ ਕਹਿੰਦੇ ਨੇ ਅਸੀਂ ਕਹਾਂਗੇ ਕਿਉਂਕਿ ਸਾਡਾ ਜਨਮ ਸਿੱਖਾਂ ਦੇ ਘਰ ਦੇ ਵਿੱਚ ਹੋਇਆ ਹੈ। ਪਰ ਇੱਕ ਗੱਲ ਨੂੰ ਸਮਝਿਓ, ਕੱਲਾ ਸਿੱਖਾਂ ਦੇ ਘਰ ਦੇ ਵਿੱਚ ਜਨਮ ਲੈਣ ਦੇ ਨਾਲ ਸਿੱਖ ਨਹੀਂ ਬਣਿਆ ਜਾਣਾ। ਜਿੰਨੀ ਦੇਰ ਗੁਰੂ ਦੀ ਵਿਚਾਰਧਾਰਾ ਨੂੰ ਗ੍ਰਹਿਣ ਨਹੀਂ ਕਰਦੇ ਓਨੀ ਦੇਰ ਸਿੱਖ ਨਹੀਂ ਜੇ ਕਹਲਾਇਆ ਜਾਣਾ। ਗੁਰਬਾਣੀ ਦੇ ਸ਼ਬਦ ਨੇ ਸਿੱਖੀ, ਸਿੱਖਿਆ, ਗੁਰ ਵਿਚਾਰ। ਸਿੱਖੀ ਕੀ ਹੈ? ਗੁਰੂ ਦੇ ਵਿਚਾਰਾਂ ਨੂੰ ਆਪਣੇ ਅੰਤਰ ਆਤਮੇ ਗ੍ਰਹਿਣ ਕਰਨਾ ਤੇ ਕਰਮਾਂ ਦੇ ਵਿੱਚ ਲਾਗੂ ਕਰਨ ਵਾਲਾ ਹੀ ਗੁਰੂ ਦਾ ਸਿੱਖ ਹੈ, ਦੂਜਾ ਗੁਰੂ ਦਾ ਸਿੱਖ ਨਹੀਂ। ਤੇ ਮੈਂ ਇੱਕ ਹੋਰ ਆਪ ਜੀ ਨੂੰ ਬੇਨਤੀ ਕਰਾਂ, ਸਿੱਖ ਦਾ ਜੀਵਨ, ਸਿੱਖ ਦੀ ਵਿਚਾਰਧਾਰਾ, ਜਾਂ ਇਹ ਕਹਿ ਲਓ ਸਿੱਖੀ ਦੀ ਵਿਚਾਰਧਾਰਾ, ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸੰਪੂਰਨ ਹੁੰਦੀ ਹੈ। ਸਿੱਖੀ ਦੀ ਵਿਚਾਰਧਾਰਾ, ਧੰਨ ਗੁਰੂ ਨਾਨਕ ਦੇ ਮਹਾਰਾਜ ਸਿੱਖੀ ਦੀ ਵਿਚਾਰਧਾਰਾ ਦਾ ਮੁੱਢ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖੀ ਦੀ ਵਿਚਾਰਧਾਰਾ ਦੇ ਸੰਪੂਰਨਤਾ ਨੇ। ਫਿਰ ਸ਼ਬਦ ਕਹਿੰਦਾ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਆਗਮਨ ਹੋਇਆ ਨਨਕਾਣਾ ਸਾਹਿਬ। ਇੱਕ ਗੱਲ ਚੇਤੇ ਰੱਖਿਓ ਸਿੱਖੋ, ਸਾਡੀ ਸ਼ੁਰੂਆਤ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਹੁੰਦੀ ਹੈ, ਪਰ ਯਾਦ ਰੱਖਿਓ ਸਾਡਾ ਸਫ਼ਰ ਜਾ ਕੇ ਮੰਜ਼ਿਲ 'ਤੇ ਪੁੱਜਦਾ ਹੈ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਅਸੀਂ ਰਬਾਬ ਤੋਂ ਸ਼ੁਰੂ ਹੋਏ ਹਾਂ ਅਤੇ ਰਬਾਬ ਤੋਂ ਸ਼ੁਰੂ ਹੋ ਕੇ ਅਸੀਂ ਨਗਾਰੇ ਤੱਕ ਪਹੁੰਚਣਾ ਹੈ। ਚੇਤੇ ਰੱਖਿਓ, ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਅਤੇ ਸਿੱਖੀ ਦੀ ਵਿਚਾਰਧਾਰਾ ਗੁਰੂ ਨਾਨਕ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਚੱਲਦੀ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਸਿੱਖਾਂ ਦੇ ਘਰ 'ਚ ਜਨਮ ਹੋਇਆ ਚੰਗੀ ਗੱਲ ਹੈ, ਸਿੱਖ ਹਾਂ, ਸਿੱਖ ਤੋਂ ਸਿੰਘ ਤੱਕ ਦਾ ਸਫ਼ਰ ਇਹ ਗੁਰੂ ਦੇ ਸਿੱਖ ਦਾ ਹੋਣਾ ਚਾਹੀਦਾ ਹੈ। ਵਿਸਾਖੀ ਦਾ ਦਿਹਾੜਾ ਹੋਣ ਵਾਲਾ ਹੈ ਨਾ, ਤਾਂ ਬੇਨਤੀ ਕਰ ਰਿਹਾ, ਚੇਤ ਰੱਖਿਓ ਸਿੱਖ ਤੋਂ ਸਿੰਘ ਤੱਕ ਦਾ ਸਫ਼ਰ ਕਰਨਾ ਹੈ ਅਤੇ ਵਿਚਾਰਧਾਰਾ ਦਾ ਰਿਸ਼ਤਾ ਬੜਾ ਗੂੜਾ ਹੋ ਜਾਂਦਾ ਹੈ। ਖੂਨ ਦੇ ਰਿਸ਼ਤੇ ਹੋ ਸਕਦਾ ਕਈ ਵਾਰ ਧੋਖੇ ਦੇ ਜਾਂਦੇ ਨੇ, ਟੁੱਟ ਜਾਂਦੇ ਨੇ, ਪਰ ਵਿਚਾਰਧਾਰਾ ਦੇ ਰਿਸ਼ਤੇ ਉਮਰਾਂ ਭਰ ਸਾਥ ਨਿਭਦੇ ਨੇ। ਅਤੇ ਜਿਹਦੇ ਨਾਲ ਵਿਚਾਰਧਾਰਾ ਰਲ ਜਾਵੇ ਉਹਦੇ ਨਾਲ ਪ੍ਰੇਮ ਬਣ ਜਾਂਦਾ ਹੈ, ਅਤੇ ਜਿਹਦੇ ਨਾਲ ਪ੍ਰੇਮ ਹੋਵੇ ਇਤਬਾਰ ਵੀ ਉਸ 'ਤੇ ਕੀਤਾ ਜਾਂਦਾ ਹੈ। ਸਾਡਾ ਗੁਰੂ ਦੇ ਨਾਲ ਰਿਸ਼ਤਾ ਵਿਚਾਰਧਾਰਾ ਦਾ ਹੈ ਅਤੇ ਅੱਜ ਗੁਰੂ ਨਾਨਕ ਦੇ ਮਹਾਰਾਜ ਆਪਣੀ ਵਿਚਾਰਧਾਰਾ ਗੋਰਖਨਾਥ ਦੇ ਚੇਲੇ ਨੂੰ ਦੱਸਦੇ ਪਏ ਨੇ। ਅਤੇ ਜੋਗੀਆਂ ਦਾ ਫਿਰਕਾ ਹੈ ਗੋਰਖਨਾਥ ਦਾ, ਕੰਨ ਪਾਟੇ ਜੋਗੀਆਂ ਦਾ ਜਿਹੜਾ ਫਿਰਕਾ ਸ਼ੁਰੂ ਹੋਇਆ ਇਹ ਗੋਰਖਨਾਥ ਤੋਂ ਸ਼ੁਰੂ ਹੋਇਆ। ਗੋਰਖ ਨਗਰ ਸੀ ਨੇਪਾਲ ਦੇ ਵਿੱਚ, ਉੱਥੇ ਉਹਦਾ ਜਨਮ ਹੋਇਆ। ਉਹਨੇ ਇੱਕ ਫਿਰਕਾ ਚਲਾਇਆ ਕੰਨ ਪਾਟੇ ਨੇ। ਅਸੀਂ ਕਈ ਵਾਰ ਵੇਖਦੇ ਕਿ ਜੋਗੀ ਕੀ ਹੈ, ਜਿਹਦੇ ਕੋਲ ਇੱਕ ਹੱਥ ਦੇ ਵਿੱਚ ਡਾਂਗ ਫੜੀ ਹੈ, ਜਿਹਦੇ ਕੰਨ ਪਾਟੇ ਹੋਏ ਨੇ, ਜਿਹਨੇ ਇੱਕ ਝੋਲੀ ਆਪਣੇ ਮੋਢੇ 'ਤੇ ਪਾਈ ਹੋਈ ਹੈ, ਹੱਥ ਦੇ ਵਿੱਚ ਉਹਨੇ ਇੱਕ ਛੋਟਾ ਜਿਹਾ ਠੂਠਾ ਪਕੜਿਆ ਹੋਇਆ ਹੈ। ਅਤੇ ਬਹੁਤਾਂਤ ਕਈ ਵਾਰ ਵੇਖੀਦਾ ਹੈ ਐਸੇ ਵੀ ਜੋਗੀ ਹੋਏ ਨੇ ਜਿਹਨੇ ਮਿੱਟੀ ਨੂੰ ਆਪਣੇ ਸਰੀਰਾਂ 'ਤੇ ਮਲ ਲਿਆ ਕਰਦੇ ਸਨ। ਇਕੱਲਾ ਇਹੀ ਨਹੀਂ, ਘਰ ਬਾਰ ਛੱਡ ਕੇ, ਜੀਵਨ ਜੁਗਤੀ ਨੂੰ ਛੱਡ ਕੇ, ਗ੍ਰਿਸਤ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲਿਆ ਜਾਇਆ ਕਰਦੇ ਸਨ। ਕਹਿੰਦੇ ਸੀ ਅਸੀਂ ਬੜੇ ਪਾਕ ਅਤੇ ਪਵਿੱਤਰ ਹਾਂ। ਪਰ ਗੁਰੂ ਨਾਨਕ ਦੇ ਘਰ ਦਾ ਫਲਸਫਾ ਇਹ ਗੱਲ ਕਹਿੰਦਾ, ਸਿੱਖੋ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਗਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਸਿੱਖਾ ਤੇਰਾ ਧਰਮ ਗ੍ਰਿਸਤੀਆਂ ਦਾ ਧਰਮ ਹੈ, ਚੇਤੇ ਰੱਖੀ ਗ੍ਰਿਸਤ ਧਰਮ ਨੂੰ ਛੱਡ ਕੇ ਕਿਤੇ ਬਾਹਰ ਜੰਗਲ ਜਾਣ ਦੀ ਲੋੜ ਨਹੀਂ। ਗ੍ਰਿਸਤ ਦੇ ਵਿੱਚ ਰਹਿੰਦੇ ਹਾਂ, ਮਿਹਨਤ ਹੱਕ ਸੱਚ ਦੀ ਕਮਾਈ ਕਰਕੇ ਕਰਤੇ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ। ਇਹਨੂੰ ਭਾਈ ਗੁਰਦਾਸ ਜੀ ਇੱਕ ਜਗ੍ਹਾ ਕਹਿੰਦੇ ਨੇ, ਉਹ ਕਹਿੰਦੇ ਐ ਜੋਗੀ ਭੰਗਰਨਾਥ, ਤੇਰੀ ਮਾਓ ਕਚੱਜੀ ਆਹੀ, ਤੇਰੀ ਮਾਂ ਨੇ ਤੈਨੂੰ ਮੱਤ ਨਹੀਂ ਦਿੱਤੀ। ਕਿਉਂ? ਕਿਉਂਕਿ ਤੂੰ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਗ੍ਰਿਸਤੀ ਦੇ ਵਿੱਚ ਜੀਵਨ ਬਤੀਤ ਕਰਦੇ ਨੇ ਉਹ ਭੈੜੇ ਮੱਤ ਦੇ ਮਾਲਕ ਨੇ, ਅਤੇ ਤੂੰ ਸਗੋਂ ਉਲਟਾ ਜੰਗਲਾਂ 'ਚ ਰਹਿੰਦਾ ਅਤੇ ਫਿਰ ਉੱਥੋਂ ਤੁਰ ਕੇ ਆ ਕੇ ਗ੍ਰਿਸਤੀਆਂ ਕੋਲ ਆ ਕੇ ਮੰਗਦਾ ਹੈ। ਨਾਲੇ ਗ੍ਰਿਸਤੀਆਂ ਕੋਲ ਮੰਗੀ ਜਾਂਦਾ, ਨਾਲੇ ਉਹਨਾਂ ਨੂੰ ਮਾੜਾ ਕਹੀ ਜਾਂਦਾ, ਹੋਏ ਅਤੀਤ ਗ੍ਰਿਸਤ ਤਜ, ਫਿਰ ਉਹਨੂੰ ਕੇ ਕਰ ਮੰਗਣ ਜਾਏ। ਕਹਿੰਦੇ ਕਮਾਲ ਦੀ ਗੱਲ, ਨਾਲੇ ਤੇ ਗ੍ਰਿਸਤ ਨੂੰ ਛੱਡ ਕੇ ਉਹਨੂੰ ਬੁਰਾ ਭਲਾ ਕਹਿੰਦਾ ਹੈ, ਅਤੇ ਨਾਲੇ ਫਿਰ ਉਹਨਾਂ ਗ੍ਰਿਸਤੀਆਂ ਦੇ ਘਰ ਦੇ ਵਿੱਚ ਆ ਕੇ ਫਿਰ ਮੰਗਣ ਲੱਗ ਪੈਂਦਾ, ਤੇਰੀ ਮਾਂ ਨੇ ਤੈਨੂੰ ਚੱਜ ਨਹੀਂ ਸਿਖਾਇਆ। ਇਹ ਸ਼ਬਦ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ। ਮੈਂ ਥੋੜ੍ਹਾ ਜਿਹਾ ਸ਼ੋਰਟ ਦੇ ਵਿੱਚ ਕੁਝ ਹਵਾਲੇ ਤੁਹਾਡੇ ਸਾਹਮਣੇ ਰੱਖ ਰਿਹਾ। ਇੱਕ ਸ਼ਬਦ ਅਸੀਂ ਜਪਜੀ ਸਾਹਿਬ ਦਾ ਪੜ੍ਹਦੇ ਹਾਂ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਬਭੂਤ, ਖਿੰਥਾ ਕਾਲ ਕੁਆਰੀ ਕਾਇਆ, जुगत डंडा प्रतीत। धन गुरु नानक दे महाराज कहिंदे जोगी एदा नहीं बनिया जाना कि कन दे विच तू मुंदरां पा लवें, अपने शरीर नूं तू सवाह मल लवें। इस शब्द दे बड़े गहरे अर्थ ने। मुंदा संतोख, गुरु नानक देव महाराज कहिंदे जे वाकिया योगी बनना है तो संतोख दियां मुंदरां धारण कर, तेरे अंदर संतोख होवे। मुंदा संतोख, शर्म पत झोली, शर्म दा अर्थ मेहनत। तू मेहनत कर, मेहनत दी झोली अपने मोढे दे उत्ते पा। मुंदा संतोख, शर्म पत, पत दा अर्थ हुंदा पात्रता, किसे चीज दे पात्रता बनना, भाव इन्नी कमाई करनी कि अकाल पुरख वाहिगुरु त्रुट के साडी झोली दे विच दात पा देवे, असीं भांडा ही अपना इदां दा तैयार कर लईए। मुंदा संतोख, शर्म पत झोली, ध्यान की करें विभूत। विभूति कहिंदे राख नूं, गुरु नानक देव महाराज कहिंदे राख मलन की लोड़ नहीं। परमात्मा राख मलन करके किसे ते नहीं रीझदा। तू उस करते पुरख का ध्यान धार के रख, तेरा ध्यान ही असल दे विच विभूति होवेगी। मुंदा संतोख, शर्म पत झोली, ध्यान की करें विभूत। खिंथा काल कुआरी काया, जुगत डंडा प्रतीत। जोगी कहिंदे सन असीं विआह नहीं करवाउंदे, इस करके असीं पाक ते पवित्र हाँ। धन गुरु नानक देव महाराज कहिंदे जिहड़ा बंदा विशे वकारां तों अपने आप नूं दूर रखदा है, असल दे विच परमात्मा दी निगाह दे विच पाक ते पवित्र ही उह है। जिहदे अंदर काम नहीं, जिहदे अंदर क्रोध नहीं, लोभ नहीं, मोह नहीं, लालच नहीं। मुंदा संतोख, सरमपत झोली, ध्यान की करें विभूत। खिंथा काल कुआरी काया, जुगत डंडा प्रतीत। आई पंथी सगल जमाती, मन जीतै जग जीत। आदेश तिसै आदेश, आद अनिल अनाद नाहत, जुग जुग एको वेस। धन गुरु नानक देव महाराज कहिंदे मैं उस करते नूं आदेश नमस्कार करदा है जिहड़ा अनिल है, अनाद है, सोहना है ते विशे वकारां तों रहत है। गल्ली जोग ना होई, एक दृष्ट कर समसर, कहिए जोगी कहिए सोई। एक दृष्ट कर समसर, एक दृष्टि बराबर दी भावना रखे, वह असल दे विच जोगी है। जोग ना खिंथै, जोग ना डंडै, जोग ना भस्म चढ़ाई है, जोग ना मुंदी मूंड मंडाई है, जोग ना सिंगी वाई है। धन गुरु नानक दे महाराज कहिंदे हाथ दे विच डंडा पकड़ दे नाल कोई जोगी नहीं बन जाता, कन्नां दे विच मुंदरां पाउण दे नाल कोई जोगी नहीं बन जाता। असल दे विच बराबर दी निगाह दे नाल सारिआं नूं कोई वेखदा होवे उह असल दे विच जोगी है। इत्थे गुरु नानक दे महाराज अपनी विचारधारा गोरखनाथ दे चेले दे नाल सांझी करदे पए ने। धन गुरु नानक दे महाराज की बख्शिश करदे ने, आओ बड़े ध्यान दे नाल असीं सुनना है ते हुक्म दी विचारधारा, हुक्म नूं सुनना असल दे विच गुरु दी विचारधारा है ते गुरु दी विचारधारा नूं सुन के अपने अंतर आत्मे जीवन दे विच लागू करना, इस सिख दा मुढ़ला कर्म होना चाहीदा है। आओ अज जो गुरु साहिब बख्शिश करदे ने बड़े ध्यान दे नाल सरवण करिए जी।
सतनाम वाहे गुरु साहिब जी। राम कली महला पहला।
अज दा ए पावन मुख वाक धन गुरु नानक दे महाराज जी दी रसना तो उचारण कीता होया शब्द है। गुरु ग्रंथ साहिब जी दे 31 रागां दे विच्चों रामकली राग दे तहत ए शब्द दर्ज है।
सुरत शब्द साखी मेरी सिंगी बाजा लोक सुने।
धन गुरु नानक दे महाराज बख्शिश करदे ने कहिंदे हे जोगी सुरत शब्द जिहड़ी मेरी सुरत है ना, उस सुरत दे विच मैं अकाल पुरख वाहिगुरु दे शब्द नूं टका के रखदा हां। सुरत दा अर्थ हुंदा चिंतन। सुरती दे विच साडे की चलदा है असीं इह वी ध्यान रखणा है। रात नूं सुत्ते पिआं वी बंदे दी सुरत कम कर रही हुंदी है ते जदों किते इहो जिहा छब जांदा ना सुरत वाला ते मेरे मन दे विच भाई साहिब भाई वीर सिंह जी दा इक जिक्र आ जांदा चेते। ਉਹ ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸੀਂ ਧਾ ਗਲਵੱਕੜੀ ਪਾਈ। ਐ ਪਾਤਸ਼ਾਹ ਤੂੰ ਮੈਨੂੰ ਸੁਪਨੇ ਦੇ ਵਿੱਚ ਮਿਲਿਆ। ਵੇਖੋ ਸੁਰਤ ਕਿੰਨੀ ਕਮਾਲ ਦੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ। ਸਾਡੀਆਂ ਸੁਰਤਾਂ ਦੇ ਵਿੱਚ ਬਿਜ਼ਨਸ ਚੱਲਦੇ ਨੇ, ਸਾਡੀਆਂ ਸੁਰਤਾਂ ਦੇ ਵਿੱਚ ਰਿਸ਼ਤੇਦਾਰ ਪਰਿਵਾਰ ਪੁੱਤਰ ਧੀ ਚੱਲਦੇ ਨੇ, ਪੈਸਾ ਚੱਲਦਾ ਹੈ। ਪਰ ਭਾਈ ਵੀਰ ਸਿੰਘ ਨੇ ਆਪਣੀ ਸੁਰਤ ਨੂੰ ਕਿੱਡਾ ਟਿਕਾਇਆ ਹੋਇਆ ਕਰਤੇ ਦੀ ਯਾਦ ਦੇ ਵਿੱਚ। ਉਹ ਕਹਿੰਦੇ ਸੁਪਨੇ ਦੇ ਵਿੱਚ ਵੀ ਜੇਕਰ ਸੁਰਤ ਕੁਝ ਸੋਚਦੀ ਪਈ ਹੈ ਤੇ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਦੀ ਪਈ, ਉਸ ਤੋਂ ਇਲਾਵਾ ਕੁਝ ਸੋਚਦੀ ਨਹੀਂ ਪਈ। ਸੁਰਤ ਦੇ ਵਿੱਚ ਜੋ ਚੱਲਦਾ ਉਹੀ ਸੁਪਨੇ ਚ ਆ ਜਾਂਦਾ ਰਾਤ ਨੂੰ। ਉਹ ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਐ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ, ਤੁਸੀਂ ਨਿਰਾ ਨੂਰ ਸੀ, ਮੈਂ ਦੌੜ ਕੇ ਤੁਹਾਨੂੰ ਗਲਵੱਕੜੀ ਦੇ ਵਿੱਚ ਲਿਆ, ਪਰ ਮੈਨੂੰ ਕੇਵਲ ਤੇ ਕੇਵਲ ਇੱਕ ਚਰਨਾਹਟ ਛਿੜੀ, ਕਿਉਂਕਿ ਤੁਸੀਂ ਨਿਰਾ ਨੂਰ ਸੀ, ਮੇਰੇ ਹੱਥ ਦੇ ਵਿੱਚ ਮੇਰੀ ਪਕੜ ਦੇ ਵਿੱਚ ਨਹੀਂ ਆਏ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ। ਐ ਜੋਗੀ, ਮੈਂ ਆਪਣੀ ਸੁਰਤ ਦੇ ਵਿੱਚ ਉਸ ਕਰਤੇ ਦੇ ਸ਼ਬਦ ਨੂੰ ਚੇਤੇ ਕਰਦਾ ਹਾਂ, ਤੇ ਸ਼ਬਦ ਨੂੰ ਚੇਤੇ ਕਰਕੇ ਸਾਖੀ ਦਾ ਅਰਥ ਇੱਥੇ ਵਿਦਵਾਨ ਜਿਨ੍ਹਾਂ ਨੇ ਕੀਤਾ ਦਰਸ਼ਨ, ਤੇ ਉਸ ਕਰਤੇ ਦੇ ਸ਼ਬਦ ਦੇ ਵਿੱਚੋਂ ਹੀ ਮੈਂ ਉਸ ਕਰਤੇ ਦੇ ਦਰਸ਼ਨ ਦੀਦਾਰ ਕਰਦਾ। ਚੇਤੇ ਰੱਖਿਓ, ਅਕਾਲ ਪੁਰਖ ਵਾਹਿਗੁਰੂ ਕੋਈ ਮੂਰਤ ਨਹੀਂ ਕਿ ਕੋਈ ਸਰੀਰ ਧਾਰਨ ਕਰਕੇ ਸਾਡੇ ਸਾਹਮਣੇ ਆ ਜਾਵੇਗਾ। ਉਹ ਤੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਕੂ ਕਹਿ ਨਾ ਸਕਤ ਕਿਹ। ਉਹ ਤੇ ਉਹ ਅਵਸਥਾ ਹੈ, ਉੱਥੇ ਨਾ ਉਹਦਾ ਕੋਈ ਰੂਪ ਹੈ, ਨਾ ਕੋਈ ਚੱਕਰ ਹੈ, ਨਾ ਕੋਈ ਚਿੰਨ੍ਹ ਹੈ। ਇੱਥੇ ਜੋਗੀ ਆਪਣੇ ਗੁਰੂ ਗੋਰਖਨਾਥ ਦਾ ਧਿਆਨ ਧਰਦਾ ਹੈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੋਗੀ, ਮੈਂ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰ ਕੇ ਉਹਦੇ ਦਰਸ਼ਨ ਦੀਦਾਰ ਕਰਦਾ ਹਾਂ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ। ਸਿੰਘੀ ਇੱਕ ਜੋਗੀਆਂ ਕੋਲ ਛੋਟਾ ਜਿਹਾ ਯੰਤਰ ਹੁੰਦਾ ਹੈ, ਜਿਹੜਾ ਆਪਣੇ ਗੁਰੂ ਦੀ ਸਿਫਤ ਦੇ ਵਿੱਚ ਜਾਂ ਗੁਰੂ ਦੇ ਕਰਮਾਂ ਕਦਮਾਂ ਦੇ ਵਿੱਚ ਉਹ ਵਜਾਉਂਦੇ ਨੇ, ਉਹਦੇ ਦਰ ਤੇ ਵਜਾਉਂਦੇ ਨੇ। ਪਰ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜੇ ਮੈਂ ਨਾਦ ਵੀ ਵਜਾਉਂਦਾ ਨਾ, ਜੇ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਦਾ ਹੈ, ਉਹ ਚਿੰਤਨ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਦੁਆਰੇ ਤੇ ਜਾ ਕੇ ਕਰਦਾ, ਮੈਂ ਕਿਸੇ ਦੇਹਧਾਰੀ ਬੰਦੇ ਦੇ ਸਾਹਮਣੇ ਨਹੀਂ ਕਰਦਾ। ਸ਼ਬਦ ਹੈ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੈ। ਲੋਕ ਸੁਣੇ ਦਾ ਅਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਨੂੰ ਮੈਂ ਸੁਰਤ ਦੇ ਵਿੱਚ ਟਿਕਾਉਂਦਾ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦੁਆਰੇ ਤੇ ਮੈਂ ਆਪਣੀ ਸਿੰਘੀ ਵਜਾਉਂਦਾ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਆ ਕੇ ਮੈਂ ਝੁਕਦਾ ਹਾਂ। ਕਿਹੜਾ ਅਕਾਲ ਪੁਰਖ ਵਾਹਿਗੁਰੂ? ਜਿਸ ਦਰ ਦੇ ਸਾਹਮਣੇ ਕੁੱਲ ਕਾਇਨਾਤ ਲੋਕ ਫਰਿਆਦਾਂ ਕਰਦੇ ਨੇ, ਅਰਦਾਸਾਂ ਕਰਦੇ ਨੇ।
ਪਤ ਝੋੜੀ ਮੰਗਣ ਕਹਿਤਾਈ, ਪੀਖਿਆ ਨਾਮ ਪੜੇ।
ਪਤ ਝੋਲੀ, ਪਤ ਦਾ ਅਰਥ ਹੈ ਪਾਤਰਤਾ। ਆਹ ਜਿਹੜੀ ਜੋਗੀ ਤੂੰ ਮੋਢੇ ਤੇ ਝੋਲੀ ਪਾ ਕੇ ਬੈਠਾ ਹੈ ਨਾ, ਮੈਂ ਵੀ ਇੱਕ ਝੋਲੀ ਆਪਣੇ ਕੋਲ ਲੈ ਕੇ ਬੈਠਾ। ਉਹ ਝੋਲੀ ਕਿਹੜੀ ਹੈ? ਉਹ ਹੈ ਪਾਤਰਤਾ ਦੀ ਝੋਲੀ। ਮੈਂ ਸਿਮਰਨ ਦੇ ਵਿੱਚ ਜੁੜਦਾ, ਮੈਂ ਚਿੰਤਨ ਕਰਦਾ, ਮੈਂ ਸੇਵਾ ਕਰਦਾ, ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਦਿਆਂ ਸੇਵਾ ਕਰਦਿਆਂ ਮੈਂ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਯੋਗ ਬਣਾਉਂਦਾ ਹੈ ਕਿ ਉਹ ਵਾਹਿਗੁਰੂ ਤਰੁੱਠੇ ਅਤੇ ਮੇਰੀ ਇਸ ਝੋਲੀ ਦੇ ਵਿੱਚ ਦਾਤ ਪਾ ਦੇਵੇ। ਸਤਸੰਗਤ ਚੇਤੇ ਰੱਖਿਓ, ਸਾਨੂੰ ਪਾਤਰਤਾ ਬਣਾਉਣੀ ਪੈਣੀ ਆਪਣੀ, ਅਤੇ ਜਿੱਡਾ ਵੱਡਾ ਭਾਂਡਾ ਹੋਵੇਗਾ ਓਡੀ ਵੱਡੀ ਦਾਤ ਗੁਰੂ ਤਰੁੱਠ ਕੇ ਇਸ ਭਾਂਡੇ ਦੇ ਵਿੱਚ ਪਾ ਦੇਵੇਗਾ। ਜਿੱਡਾ ਭਾਂਡਾ ਕਿਸੇ ਦਾ ਛੋਟਾ ਉਹਦੀ ਝੋਲੀ 'ਚ ਓਨੀ ਕੁ ਦਾਤ ਹੈ। ਕਈ ਵਾਰ ਆਪਾਂ ਕਹਿੰਦੇ ਦੂਜੇ ਨੂੰ ਬੜਾ ਮਿਲਿਆ, ਮੈਨੂੰ ਘੱਟ ਕਿਉਂ ਮਿਲਿਆ? ਪਲਿਆ ਉਹਦੀ ਕਮਾਈ ਜ਼ਿਆਦੀ, ਉਹਦੀ ਮਿਹਨਤ ਜ਼ਿਆਦੀ, ਉਹਨੇ ਸਿਮਰਨ ਜ਼ਿਆਦਾ ਕੀਤਾ ਹੈ, ਉਹਨੇ ਬਾਣੀ ਜ਼ਿਆਦਾ ਪੜ੍ਹੀ ਹੈ, ਉਹਨੇ ਸੇਵਾ ਜ਼ਿਆਦਾ ਕੀਤੀ ਹੈ, ਉਹਨੇ ਆਪਣੇ ਭਾਂਡੇ ਨੂੰ ਵੱਡਿਆਂ ਕਰ ਲਿਆ ਹੈ। ਤੂੰ ਵੀ ਆਪਣੇ ਭਾਂਡੇ ਨੂੰ ਵੱਡਿਆਂ ਕਰ ਲੈ, ਜਦੋਂ ਤੇਰਾ ਭਾਂਡਾ ਵੱਡਾ ਹੋ ਜਾਵੇਗਾ ਤੇਰੇ ਭਾਂਡੇ ਦੇ ਵਿੱਚ ਵੀ ਦਾਤ ਵੱਧ ਪੈ ਜਾਵੇਗੀ। ਇਹ ਤਾਂ ਮਿਹਨਤ ਕਰਨੀ ਪੈਣੀ ਨਾ। ਪਾਤਰਤਾ ਆਪਣੇ ਆਪ ਨੂੰ ਗੁਰੂ ਦੀ ਬਖਸ਼ਿਸ਼ ਦੇ ਯੋਗ ਤੇ ਬਣਾਉਣਾ ਪੈਣਾ ਹੈ ਨਾ। ਇੱਕ ਗੁਰੂ ਸਾਹਿਬ ਦਾ ਸ਼ਬਦ ਹੈ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋਰੀ ਕਿਸੇ ਹੈ ਕਨੇਰੀ। ਕਮਾਲ ਦੀ ਗੱਲ, ਗੁਰੂ ਸਾਹਿਬ ਕਹਿੰਦੇ ਸਾਰਿਆਂ 'ਤੇ ਤੇਰੀ ਨਿਗਾਹ, ਕਿਸੇ 'ਤੇ ਥੋੜੀ ਹੈ, ਕਿਸੇ 'ਤੇ ਜ਼ਿਆਦਾ ਹੈ। ਹੁਣ ਬਖਸ਼ਿਸ਼ ਤਾਂ ਸਾਰਿਆਂ 'ਤੇ ਵਰਤਦੀ ਹੈ, ਪਰ ਮੀਂਹ ਪੈਂਦਾ ਹੋਵੇ ਬਾਹਰ ਵਿਹੜੇ ਦੇ ਵਿੱਚ, ਇੱਕ ਗੁਰਮੁਖ ਪਿਆਰੇ ਨੇ ਭਾਂਡਾ ਸਿੱਧਾ ਕਰਕੇ ਰੱਖਿਆ, ਉਹਦਾ ਭਾਂਡਾ ਭਰ ਗਿਆ ਮੀਂਹ ਦੇ ਪਾਣੀ ਨਾਲ, ਤੇ ਜੇ ਅਸੀਂ ਭਾਂਡਾ ਮੂਧਾ ਕਰਕੇ ਰੱਖ ਛੱਡੀਏ ਮੁੜ ਕੇ ਮੀਂਹ ਨੂੰ ਦੋਸ਼ ਦੇਈਏ ਸਾਡਾ ਭਾਂਡਾ ਨਹੀਂ ਭਰਿਆ, ਕਸੂਰ ਤੇਰਾ ਹੈ। ਆਪਣੇ ਹਿਰਦੇ ਰੂਪੀ ਭਾਂਡਿਆਂ ਨੂੰ ਸਿੱਧਿਆਂ ਕਰੀਏ। ਜਦੋਂ ਹਿਰਦੇ ਰੂਪੀ ਭਾਂਡਿਆਂ ਨੂੰ ਸਿੱਧਿਆਂ ਕਰਾਂਗੇ, ਇਹਨਾਂ ਭਾਂਡਿਆਂ ਦੇ ਵਿੱਚ ਗੁਰੂ ਆਪਣੀ ਤਰੁੱਠ ਕੇ ਦਾਤ ਪਾਵੇਗਾ, ਬਖਸ਼ਿਸ਼ ਪਾਵੇਗਾ। ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ, ਛੋਟੀ ਜਿਹੀ ਸਾਖੀ ਬਸ ਕਹਿ ਕੇ ਅੱਗੇ ਤੁਰ ਜਾਵਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਤਮਤਾਨ ਸਾਹਿਬ ਦੀ ਧਰਤੀ 'ਤੇ ਨੇ, ਤਮਤਾਨ ਹਰਿਆਣੇ ਦੇ ਵਿੱਚ ਗੁਰੂ ਘਰ ਹੈ। ਉੱਥੇ ਇੱਕ ਰਾਮਦੇਵ ਸਿੱਖ ਹੋਇਆ ਹੈ, ਉਹਦਾ ਨਾਂ ਰਾਮਦੇਵ ਸੀ। ਹੁਣ ਉਹ ਆਪਣੇ ਭਾਂਡੇ ਨੂੰ ਵੇਖੋ ਕਿੱਡਾ ਵੱਡਾ ਕਰਦਾ ਹੈ। ਉੱਥੇ ਉਹ ਜਲ ਦੀ ਸੇਵਾ ਕਰਿਆ ਕਰਦਾ ਹੈ। ਜਦੋਂ ਜਲ ਦੀ ਸੇਵਾ ਕਰਦਾ, ਜਦੋਂ ਘੱਟਾ ਉੱਡਦਾ, ਸੰਗਤ ਆਉਂਦੀ, ਸੰਗਤ ਆਉਣ ਤੋਂ ਪਹਿਲਾਂ ਜਿੱਥੇ ਧੂੜ ਹੁੰਦੀ ਉੱਥੇ ਉਹ ਜਲ ਜਿਹੜਾ ਹੈ ਉਹ ਛਿੜਕ ਦਿਆ ਕਰਦਾ ਹੈ। ਜੇ ਕਿਸੇ ਨੂੰ ਪਿਆਸ ਲੱਗਦੀ ਹੈ ਤੇ ਉਹ ਜਲ ਲਿਆ ਕੇ ਤੇ ਸਿੱਖਾਂ ਨੂੰ ਜਲ ਛਕਾਉਂਦਾ ਹੈ। ਨਿਤਾ ਪ੍ਰਤੀ ਗਾਗਰ ਢੋਂਦਾ ਹੈ, ਕਈ ਮਹੀਨੇ ਪਾਣੀ ਛਿੜਕੀ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਦਿਨ ਉਸ ਨੂੰ ਤੱਕਿਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਇਹ ਕੌਣ ਹੈ ਜਿਹੜਾ ਇੰਨਾ ਪਾਣੀ ਛਿੜਕ ਰਿਹਾ ਹੈ, ਇਹ ਤੇ ਮੀਂਹ ਵਰਸਾਈ ਜਾ ਰਿਹਾ ਹੈ। ਤੇ ਸਿੱਖ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਇਹਦਾ ਨਾਂ ਰਾਮਦੇਵ ਹੈ, ਬੜੀ ਸੇਵਾ ਕਰਦਾ, ਨਿਤਾ ਪ੍ਰਤੀ ਪਾਣੀ ਲਿਆ ਲਿਆ ਕੇ ਸੰਗਤਾਂ ਨੂੰ ਵੀ ਛਕਾਉਂਦਾ, ਜਿੱਥੇ ਲੋੜ ਪੈਂਦੀ ਭੋਏ ਜ਼ਮੀਨ ਤੇ ਵੀ ਛਿੜਕ ਦਿੰਦਾ, ਘੱਟਾ ਤੱਕ ਨਹੀਂ ਉੱਡਣ ਦਿੰਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੜੇ ਖੁਸ਼ ਹੋਏ, ਬੁਲਾਇਆ ਸਿੱਖ ਨੂੰ ਕੋਲ, ਕਹਿਣ ਲੱਗੇ ਸਿੱਖਾ ਤੇਰਾ ਨਾਂ ਕੀ ਹੈ? ਕਹਿੰਦੇ ਜੀ ਰਾਮਦੇਵ। ਕਹਿੰਦਾ ਅੱਜ ਤੋਂ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਅੱਜ ਤੋਂ ਤੂੰ ਰਾਮਦੇਵ ਨਹੀਂ, ਤੂੰ ਤੇ ਮੀਂਹ ਵਰਤਾਈ ਜਾਂਦਾ, ਅੱਜ ਤੋਂ ਤੇਰਾ ਨਾਂ ਮੀਂਹਾਂ ਹੋਇਆ, ਤੂੰ ਸਾਡਾ ਮੀਂਹਾਂ ਹੈ। ਹੁਣ ਬਖਸ਼ਿਸ਼ ਵੇਖੋ ਕਿੱਡੀ ਵੱਡੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ। ਉਹਨੇ ਆਪਣੇ ਆਪ ਨੂੰ ਯੋਗ ਬਣਾ ਲਿਆ ਨਾ, ਮੰਗਿਆ ਕੁਝ ਨਹੀਂ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ, ਪਰ ਉਹਦਾ ਭਾਂਡਾ ਹੀ ਐਡਾ ਵੱਡਾ ਹੋ ਗਿਆ ਕਿ ਗੁਰੂ ਨੇ ਤਰੁੱਟ ਕੇ ਉਹਦੀ ਝੋਲੀ 'ਚ, ਭਾਂਡੇ 'ਚ ਦਾਤ ਪਾ ਦਿੱਤੀ। ਕੋਲ ਬੁਲਾ ਕੇ ਕਹਿਣ ਲੱਗੇ, ਇੱਕ ਤੈਨੂੰ ਨਗਾਰਾ ਦਿੰਦੇ ਹਾਂ, ਇੱਕ ਤੈਨੂੰ ਬੈਲ ਦਿੰਦੇ ਹਾਂ, ਇੱਕ ਤੈਨੂੰ ਝੰਡਾ ਦਿੰਦੇ ਹਾਂ। ਤੂੰ ਜਦੋਂ ਨਗਰਾਂ ਦੇ ਵਿੱਚ ਫਿਰਿਆ ਕਰੇ ਨਾ, ਚੇਤੇ ਰੱਖੀ ਤੂੰ ਦਸਵੰਧ ਇਕੱਠਾ ਕਰਨਾ ਹੈ, ਸਿੱਖੀ ਦਾ ਪ੍ਰਚਾਰ ਕਰਨਾ ਹੈ, ਤੂੰ ਬੈਲ ਦੇ ਉੱਪਰ ਸਵਾਰ ਹੋ ਕੇ ਜਾਇਆ ਕਰਨਾ, ਬੈਲ ਗੱਡੀ 'ਤੇ ਤੂੰ ਨਗਾਰਾ ਹੱਥ ਦੇ ਵਿੱਚ ਗੁਰੂ ਦਾ ਲੈ ਕੇ ਜਾਇਆ ਕਰਨਾ, ਅਤੇ ਜਿਹੜੇ ਪਿੰਡ ਜਾਵੇਂ ਤੂੰ ਨਗਾਰਾ ਵਜਾਉਂਦੇ ਜਾਣਾ, ਪਤਾ ਲੱਗੇ ਦੂਰੋਂ ਕੋਈ ਗੁਰੂ ਦਾ ਸਿੱਖ ਆ ਗਿਆ, ਅਤੇ ਝੰਡਾ ਤੂੰ ਆਪਣਾ ਨਾਲ ਰੱਖਣਾ। ਬਖਸ਼ਿਸ਼ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸਮਾਂ ਲੰਘਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ। ਵੇਖੋ ਪਾਤਰਤਾ ਹੋਰ ਕਿੱਡੀ ਵੱਡੀ ਹੋ ਗਈ, ਉਹਦੀ ਭਾਂਡਾ ਉਹਨੇ ਹੋਰ ਕਿੱਡਾ ਵੱਡਾ ਕਰ ਲਿਆ, ਸੇਵਾ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ। ਇੱਕ ਦਿਨ ਉਹ ਨਗਾਰਾ ਵਜਾਉਂਦਾ ਵਜਾਉਂਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਚਲਾ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਇਹ ਕੌਣ ਆਉਂਦਾ ਹੈ ਜਿਹੜਾ ਨਗਾਰਾ ਵਜਾਉਂਦਾ ਆਉਂਦਾ ਹੈ, ਖੜਕਾ ਕਰਦਾ ਆਉਂਦਾ ਹੈ? ਅਤੇ ਸਿੱਖ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਨਵਾਜਿਆ ਹੋਇਆ ਸਿੱਖ ਭਾਈ ਮੀਆਂ ਜੀ ਆ ਰਹੇ ਨੇ, ਉਹ ਨਗਾਰਾ ਵਜਾਉਂਦੇ ਆਉਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਫਿਰ ਇੰਜ ਕਰੋ, ਇਹਦੇ ਕੋਲੋਂ ਇਹ ਨਗਾਰਾ ਖੋਹ ਲਓ, ਇਹਦੇ ਕੋਲੋਂ ਇਹ ਝੰਡਾ ਖੋਹ ਲਓ, ਇਹਦੇ ਕੋਲੋਂ ਇਹਦਾ ਬੈਲ ਵੀ ਲੈ ਲਓ। ਤਿੰਨੇ ਚੀਜ਼ਾਂ ਲੈ ਲਈਆਂ, ਕੋਲ ਬੁਲਾਇਆ, ਦੀਵਾਨ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਅਤੇ ਜਦੋਂ ਸਾਹਮਣੇ ਭਾਈ ਮੀਆਂ ਜੀ ਆਏ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੀਆਂ ਜੀ ਤੁਹਾਡਾ ਬੈਲ ਕਿੱਥੇ ਹੈ, ਤੁਹਾਡਾ ਨਗਾਰਾ ਕਿੱਥੇ ਹੈ, ਤੁਹਾਡਾ ਝੰਡਾ ਕਿੱਥੇ ਹੈ? ਜਦੋਂ ਇੰਨੀ ਗੱਲ ਕਹੀ ਨਾ, ਵੇਖੋ ਕਿੰਨਾ ਸੇਵਾ ਕਰਦਿਆਂ ਕਰਦਿਆਂ ਖੁਦ ਹੀ ਮਿਟ ਗਈ, ਆਪਣਾ ਆਪ ਮਿਟ ਗਿਆ। ਮਸਾਂ ਵਿਚਾਰ ਨਹੀਂ ਆਇਆ ਕਿ ਮੇਰੇ ਗੁਰੂ ਨੇ ਮੈਨੂੰ ਬੜਾ ਕੁਝ ਦਿੱਤਾ ਸੀ, ਗੁਰੂ ਗੋਬਿੰਦ ਸਿੰਘ ਨੇ ਸਭ ਕੁਝ ਖੋਹ ਲਿਆ, ਸਾਡੇ ਵਰਗਾ ਸ਼ਾਇਦ ਕੋਈ ਹੁੰਦਾ ਤੇ ਗਿਲੇ ਸ਼ਿਕਵੇ ਕਰਕੇ ਵਾਪਸ ਚਲਾ ਜਾਂਦਾ ਕਿ ਮੈਂ ਤੇਰੇ ਦਰ 'ਤੇ ਕੀ ਕਰਨਾ। ਪਰ ਇਹ ਗੁਰਮੁਖ ਪਿਆਰੇ ਨੇ ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਪਾਤਸ਼ਾਹ ਜਿਹਦੀਆਂ ਦਾਤਾਂ ਸੀ ਉਹਨੇ ਵਾਪਸ ਲੈ ਲਈਆਂ, ਮੇਰਾ ਤੇ ਹੈ ਹੀ ਕੁਝ ਨਹੀਂ ਸੀ, ਇਹ ਦਾਤਾਂ ਤੇਰੇ ਘਰ ਦੇ ਵਿੱਚੋਂ ਮਿਲੀਆਂ ਸੀ, ਤੂੰ ਵਾਪਸ ਲੈ ਲਈਆਂ, ਮੇਰਾ ਕੁਝ ਹੁੰਦਾ ਤੇ ਮੈਂ ਉੱਤੇ ਦਾਅਵਾ ਕਰਦਾ ਨਾ। ਇੰਨਾ ਤਰੁੱਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਖ਼ਤ ਤੋਂ ਉੱਤਰ ਕੇ ਹੇਠਾਂ ਆਏ, ਗਲਵੱਕੜੀ ਦੇ ਵਿੱਚ ਭਾਈ ਮੀਂਹ ਨੂੰ ਲਿਆ ਅਤੇ ਆਪਣੀ ਪੱਗ ਦਾ ਇੱਕ ਪੱਲਾ ਉਤਾਰ ਕੇ ਪਾੜ ਕੇ ਨਾ ਭਾਈ ਮੀਆਂ ਜੀ ਦੇ ਸਿਰ 'ਤੇ ਬੰਨ੍ਹ ਦਿੱਤਾ, ਘੁੱਟ ਕੇ ਸੀਨੇ ਨਾਲ ਲਾ ਕੇ ਕਹਿੰਦੇ, ਕਹਿੰਦੇ ਅੱਗੇ ਤਾਂ ਗੁਰੂ ਤੇਗ ਬਹਾਦਰ ਦੇ ਘਰੋਂ ਭਾਈ ਮੀਆਂ ਸੈਂ ਅੱਜ ਤੋਂ ਮੀਆਂ ਸਾਹਿਬ ਹੋ ਗਿਆ ਹੈ। ਸਾਹਿਬ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨੂੰ ਕਰ ਦਿੱਤੀ। अज तो तू मीहा साहब हो गया है, लै तेनू नगारा भी दिता, तेनू तेरा बैल भी दिता, तेनू तेरा झंडा भी दिता, तू जिथे जावेगा तेरी जय जयकार होवेगी। गुरु घरों थापड़ा गुरु गोबिंद सिंह महाराज ने भाई मीह नू दे दिता। मैं तह बेनती की झोली पात्रता, ये उस समय शब्द गुरु नानक देव महाराज जी ने जोगी नू संबोधन करके उचारिया है, पर सिखो अज ये शब्द साढ़े ते लागू हुंदा है। असी इनू समझना है, वाचना है। धन गुरु नानक देव महाराज कहिंदे ने अपनी पात्रता बनाओ, एवें लामे मेणे ना दया करो, शिकवे ना दया करो, योग बनो। धन गुरु नानक देव महाराज तुहाडी योगता वेख के त्रुट के साडी झोली च दात पा देन। इत्थे गुरु साहिब बख्शिश करदे ने कि पत झोली मंगण कै ताई, मैं अपने आप नू योग बनाउण वास्ते एक झोली मोढे ते पाई है, ओह मेहनत कर रहा मैं। उहदे विच फिर दात पता की लैणी है, कोई पैसा नहीं लैणा, कोई दौलत थोड़ा लैणी है। गुरु नानक देव महाराज कहिंदे मैं अकाल पुरख वाहिगुरु दे नाम नू प्राप्त करन वास्ते झोली तैयार कर रहा हां। हम भीख पेखारी तेरे तू निज पत है दाता, हो दयाल दान देहो मंगत जन को, सदा रहो रंग राता सच्चे पातशाह, मैं तेरे रंग दे विच हमेशा रंगिया रवां। धन गुरु नानक देव महाराज कहिंदे मैं इस दात नू प्राप्त करन वास्ते एक झोली तैयार कीती है। इस शब्द नू समझो, एक झोली मैं तैयार कीती है।
बाबा गोरख जागा,
धन गुरु नानक देव महाराज कहिंदे मैं भी गोरख दा पुजारी हां। ऐ जोगी जे तू अपने गोरख नू मत्थे टेकदा है ना, मैं भी गोरख नू नमस्कार करदा है, पर चेते रखी मेरा गोरख केड़ा है।
गोरख सो जिन गोए उठाली, करते बार ना लागा।
मेरा गोरख ओ है जिसने सारी सृष्टि नू बनाया है, ते बनाया भी इन्नी छेती, कोई महीने वरे नहीं लग गए। कीता पसाओ एको कवाओ, तिसते होए लख दरियाओ। एक शब्द दे नाल, एक बोल दे नाल उस अकाल पुरख वाहिगुरु ने सृष्टि नू पैदा कीता है। एडा वड्डा शक्ति वाला वह अकाल पुरख वाहिगुरु है, मैं ओदे अगे नमस्कार करदा हां, ओदे चिंतन दे विच मैं जागदा हां।
रहाओ पानी प्राण पवन बंद राखे, चंद सूरज मुख दिए।
हुण धन गुरु नानक देव महाराज रहाओ दी टेक तो बाद कहिंदे ने करते ने वेखो किड्डी वड्डी एक खेड बनाई है। पानी प्राण पवन बंद राखे, आ शरीर है ना जेड़ा, एदे विच पानी है, एदे विच हवा है, मिट्टी है, अगन है, स्पेस है, पंज तत्तां दा शरीर बनिया। ते धन गुरु नानक देव महाराज कहिंदे सारे संसार दी जेड़ी एक खलकत है, एदे विच जेड़ी जान पाई हुई है ना, जे बंदिया तेरे शरीर च भी जान पाई है, ते कमाल दी गल है उस करते वाहिगुरु ने हवा ते पानी दे विच जान पैदा कीती हुई है। हर जियो गुफा अंदर रख के वाजा पौन वजाया, वजाया वाजा पौन नौ द्वारे प्रगट किए, दसवां गुप्त रखाया। कमाल दी गल, हवा दे सिर ते पानी दे विच धन गुरु नानक देव महाराज कहिंदे अकाल पुरख वाहिगुरु ने जिंद पाई है। पानी प्राण पवन बंद राखे, चंद सूरज मुख दिए, ते चंद्रमा ते सूरज वड्डे दीवे बनाए ने।
वरण जीवन को तरती दीनी, एते गुण विसरे।
ते मरन वास्ते ते जीवन वास्ते गुरु नानक देव महाराज कहिंदे अकाल पुरख वाहिगुरु ने तेनू धरती दित्ती है। किड्डा वड्डा वडप्पण है धरती दा। बाबा फरीद साहब एक जगह कहिंदे ने फरीदा खाक ना निंदी है, खाकू जेवड़ ना कोए। कहिंदे क्यों नहीं निंदिया करनी चाहीदी इस खाक दी, जीवन दे पैरां तले मोयां उपर होए। कमाल दी गल, सारी जिंदगी बंदा जिउंदा है ते धरती दे उत्ते चलदा है, ये धरती दे विच्चों अन्न पैदा करदा है। बंदा इस धरती दे विच्चों पैदे हुए पदार्थ नू छकदा है ते एनर्जी प्राप्त करदा है, सब कुछ धरती दे रही है ना। ते कमाल दी गल है जदों फिर बंदा मर जांदा है, ज्योंदियां जी भी धरती साथ दिंदी है, ਜਦੋਂ ਬੰਦਾ ਮਰ ਜਾਂਦਾ ਧਰਤੀ ਆਪਣੇ ਵਿੱਚ ਬੰਦੇ ਨੂੰ ਜਜ਼ਬ ਕਰ ਲੈਂਦੀ ਹੈ, ਫਿਰ ਵੀ ਬੰਦੇ ਨੂੰ ਰੁਲ ਨਹੀਂ ਦਿੰਦੀ। ਹੁਣ ਕਿੱਡਾ ਵੱਡਾ ਵਡੱਪਣ ਹੈ ਕਿ ਧਰਤੀ ਤੋਂ ਬੰਦਾ ਪਦਾਰਥ ਛਕਦਾ ਹੈ, ਭੋਏ ਜ਼ਮੀਨ ਦੇ ਵਿੱਚ ਬੀਜ ਪਾਉਂਦਾ ਹੈ, ਅੰਨ ਪੈਦਾ ਹੁੰਦਾ ਹੈ ਅਤੇ ਅਸੀਂ ਛਕਦੇ ਹਾਂ। ਜਿਉਂਦਿਆਂ ਜੀ ਵੀ ਧਰਤੀ ਸਾਹ ਦਿੰਦੀ ਹੈ, ਮਰਨ ਤੋਂ ਬਾਅਦ ਧਰਤੀ ਬੰਦੇ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦੀ, ਸਰੀਰ ਨੂੰ ਰੁਲ ਨਹੀਂ ਦਿੰਦੀ। ਇਹ ਧਰਤੀ ਦਾ ਵਡੱਪਣ ਹੈ। ਇਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਖਾਕ ਨਾ ਦਿੰਦੀ ਹੈ, ਖਾਕੂ ਜੇਵੜ ਨਾ ਕੋਏ, ਜਿਉਂਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ, ਜਿਉਂਦਿਆਂ ਪੈਰਾਂ ਦੇ ਹੇਠਾਂ ਹੈ, ਮੋਇਆਂ ਸਰੀਰ ਦੇ ਉੱਤੇ ਆ ਜਾਂਦੀ ਹੈ। ਇੱਥੇ ਗੁਰੂ ਸਾਹਿਬ ਕਹਿੰਦੇ, ਮਰਨ ਜੀਵਨ ਕਉ ਧਰਤੀ ਦੀਨੀ, ਏਤੇ ਗੁਣ ਵਿਸਰੇ ਬੰਦਿਆ, ਅਕਾਲ ਪੁਰਖ ਵਾਹਿਗੁਰੂ ਦੇ ਏਡੇ ਗੁਣ ਨੇ ਤੇਰੇ ਉੱਤੇ, ਤੂੰ ਸਾਰੇ ਕਿਉਂ ਭੁੱਲ ਗਿਆ ਹੈ।
ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ।
ਸਿੱਧ ਸਾਧਕ ਜਿਹੜੇ ਸਿੱਧ ਨੇ, ਸਾਧਕ ਜਿਹੜੇ ਰਸਤੇ 'ਚ ਚੱਲ ਰਹੇ ਨੇ ਅਜੇ ਸਿੱਧੀ ਪ੍ਰਾਪਤ ਕਰਨ ਵਾਸਤੇ, ਅਰ ਜੋਗੀ ਜੰਗਮ, ਜਿੰਨੇ ਵੀ ਜੋਗੀ ਨੇ, ਅਰਧ ਅਰਥ ਦਾ ਅਤੇ, ਜਿੰਨੇ ਵੀ ਜੋਗੀ ਨੇ, ਜੰਗਮ ਇਹ ਸ਼ੈਵ ਮਤ ਦੇ ਫਿਰਕੇ ਨਾਲ ਸੰਬੰਧ ਰੱਖਦੇ ਨੇ, ਇਹ ਸਿਰ ਦੇ ਉੱਤੇ ਇੱਕ ਰੱਸੀ ਲਪੇਟਦੇ ਨੇ ਜਿਹੜੇ ਸੱਪ ਦੀ ਨਿਆਈ ਨੂੰ ਵੱਟ ਚਾੜਿਆ ਹੁੰਦਾ ਹੈ, ਔਰ ਇਹ ਕੰਨਾਂ ਦੇ ਵਿੱਚ ਪਿੱਤਲ ਦੇ ਫੁੱਲ ਬਣਾ ਬਣਾ ਕੇ ਪਾਉਂਦੇ ਨੇ। ਚੰਦਰਮਾ ਦੀ ਨਿਆਈ ਇਹਨਾਂ ਨੇ ਆਪਣੇ ਸਿਰ ਦੇ ਉੱਤੇ ਇੱਕ ਚਿੰਨ੍ਹ ਲਾਇਆ ਹੁੰਦਾ ਹੈ, ਇਹ ਸ਼ੈਵ ਮਤ ਨਾਲ ਸੰਬੰਧ ਰੱਖਦੇ ਜੰਗਮ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜਿੰਨੇ ਸਿੱਧ ਨੇ, ਜਿਨ੍ਹਾਂ ਨੇ ਸਿੱਧੀ ਪ੍ਰਾਪਤ ਕਰ ਲਈ ਹੈ, ਸਾਧਕ ਜਿਹੜੇ ਅਜੇ ਸਿੱਧ ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਰਸਤੇ ਦੇ ਵਿੱਚ ਨੇ, ਪਹੁੰਚੇ ਨਹੀਂ, ਉਹਨੂੰ ਸਾਧਕ ਕਹਿੰਦੇ ਨੇ, ਸਾਧਨਾ ਕਰਨ ਵਾਲੇ। ਸਿੱਧ ਸਾਧਕ ਅਰ ਅਤੇ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ, ਜਿੰਨੇ ਵੀ ਪੀਰ ਪੈਗੰਬਰ ਸਾਰੇ ਜਿੰਨੇ ਵੀ ਤੇਰੇ ਹੁਕਮ ਚ ਪੈਦਾ ਹੋਏ ਨੇ,
ਜੇ ਤਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ।
ਜੇ ਪਾਤਸ਼ਾਹ ਉਹ ਮੈਨੂੰ ਮਿਲ ਵੀ ਜਾਣ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜੋਗੀ ਜਿੰਨੇ ਵੀ ਇਹ ਦੇਵੀ ਦੇਵਤੇ ਜਾਂ ਜਿੰਨੇ ਵੀ ਇਹ ਜੋਗੀ ਜਤੀ ਸਿੱਧ ਆਦਿਕ ਪੀਰ ਪੈਗੰਬਰ ਨੇ ਨਾ, ਜੇ ਮੈਨੂੰ ਮਿਲ ਵੀ ਜਾਣ ਨਾ, ਤੇ ਮੈਂ ਤਾਂ ਵੀ ਇਹਨਾਂ ਦੇ ਨਾਲ ਰਲ ਕੇ ਇਹਨਾਂ ਦੇ ਦੱਸੇ ਜੀਵਨ ਅਨੁਸਾਰ ਨਹੀਂ ਆਪਣਾ ਜੀਵਨ ਸ਼ੁਰੂ ਕਰਾਂਗਾ, ਮੈਂ ਇਹਨਾਂ ਦੇ ਨਾਲ ਰਲ ਕੇ ਇੱਕ ਪਰਮਾਤਮਾ ਦੀ ਸਿਫਤ ਹੀ ਇਹਨਾਂ ਦੇ ਨਾਲ ਸਾਂਝੀ ਕਰਾਂਗਾ, ਤੇ ਪਰਮਾਤਮਾ ਦਾ ਸੱਚਾ ਰਸਤਾ ਇਹਨਾਂ ਦੇ ਨਾਲ ਸਾਂਝਾ ਕਰਾਂਗਾ।
ਕਾਗਦ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ।
ਇੱਥੇ ਇੱਕ ਦ੍ਰਿਸ਼ਟਾਂਤ ਗੁਰੂ ਸਾਹਿਬ ਨੇ ਵਰਤਿਆ ਹੈ, ਕਹਿੰਦੇ ਜਿਵੇਂ ਕਾਗਦ ਤੇ ਲੂਣ ਇਹ ਘਿਓ ਦੇ ਵਿੱਚ ਗਲਦੇ ਨਹੀਂ, ਘਿਓ ਦੇ ਵਿੱਚ ਲੂਣ ਪਾ ਦਿਉ ਉਹ ਵੀ ਆਪਣਾ ਅਸਰ ਰੱਖਦਾ ਹੈ, ਤੇ ਘਿਓ ਦੇ ਵਿੱਚ ਕਾਗਦ ਪਾ ਦਿਉ ਉਹ ਵੀ ਆਪਣਾ ਅਸਰ ਰੱਖਦਾ ਹੈ, ਉਹ ਵੀ ਨਹੀਂ ਗਲਦਾ। ਕਹਿੰਦੇ ਇਸੇ ਤਰ੍ਹਾਂ ਪਾਣੀ ਕਮਲ ਰਹੇ, ਕੌਲ ਫੁੱਲ ਪਾਣੀ ਦੇ ਵਿੱਚ ਰਹਿੰਦਾ ਹੈ, ਗੰਦਗੀ ਦੇ ਵਿੱਚ ਵੀ ਰਹਿੰਦਾ ਹੈ, ਪਰ ਉਹ ਨਿਰਮਲ ਰਹਿੰਦਾ ਹੈ, ਆਪਣੇ ਆਪ ਦੀ ਪਹਿਚਾਣ ਕਾਇਮ ਕਰਕੇ ਰੱਖਦਾ ਹੈ।
ਐਸੇ ਭਗਤ ਮਿਲਹੇ ਜਨ ਨਾਨਕ ਤਿੰਨ ਜਮ ਕਿਆ ਕਰੇ।
ਕਹਿੰਦੇ ਐਸੇ ਭਗਤ ਹੁੰਦੇ ਨੇ ਗੁਰਮੁਖ ਪਿਆਰੇ, ਭਾਵੇਂ ਮਲੀਨਤਾ ਦੇ ਨੇੜੇ ਵੀ ਬੈਠੇ ਹੋਣ ਪਰ ਉਹ ਮੈਲੇ ਨਹੀਂ ਹੁੰਦੇ, ਚਾਹੇ ਉਹ ਭੈੜੀ ਸੰਗਤ ਦੇ ਕੋਲ ਵੀ ਬੈਠੇ ਹੋਣ ਪਰ ਭੈੜੀ ਸੰਗਤ ਦੀ ਵਾਈਬ੍ਰੇਸ਼ਨ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦੀ, ਉਹ ਕੌਲ ਫੁੱਲ ਦੇ ਵਾਂਗ ਖੇੜੇ ਦੇ ਵਿੱਚ ਰਹਿੰਦੇ ਨੇ ਤੇ ਆਪਣੇ ਆਪ ਨੂੰ ਪਾਕ ਪਵਿੱਤਰ ਰੱਖਦੇ ਨੇ। ਐਸੇ ਭਗਤ ਗੁਰਮੁਖ ਪਿਆਰਿਆਂ ਨੂੰ ਜਮ ਵੀ ਫਿਰ ਕਦੇ ਸਤਾਉਂਦਾ ਨਹੀਂ, ਉਹਨਾਂ ਨੂੰ ਜਮਾਂ ਦੀ ਕੋਈ ਚਿੰਤਾ ਨਹੀਂ ਰਹਿੰਦੀ। ਇਹ ਅੱਜ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪਾਂ ਇਸ ਮੁੱਖ ਵਾਕ ਨੂੰ ਆਪਣੇ ਹਿਰਦੇ 'ਚ ਵਸਾ ਕੇ ਜੀਵਨ ਦੇ ਵਿੱਚ ਲਾਗੂ ਕਰਨ ਦਾ ਯਤਨ ਕਰਨਾ ਹੈ। ਆਓ ਹੁਣ ਜੋ ਲੜੀਵਾਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਮਾਰੂ ਸੋਹਲੇ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1049 ਅੰਗ ਉੱਪਰ ਲੜੀਵਾਰ ਸ਼ਬਦ ਉਹ ਚੱਲ ਰਿਹਾ ਹੈ, ਉਸ ਸ਼ਬਦ ਦੀ ਵਿਚਾਰ ਆਪਾਂ ਸੰਖੇਪ ਅਰਥਾਂ ਦੇ ਵਿੱਚ ਸਾਂਝੀ ਕਰਨੀ ਹੈ। ਆਓ ਆਪਾਂ ਸਰਵਣ ਕਰੀਏ ਜੀ।
ਮਾਰੂ ਮਹੱਲਾ ਤੀਜਾ।
ਅੱਜ ਦਾ ਇਹ ਲੜੀਵਾਰ ਸ਼ਬਦ ਮਾਰੂ ਰਾਗ ਹੈ। ਮਹੱਲਾ ਭਾਵ ਜਿਸ ਘਰ ਦੇ ਵਿੱਚੋਂ ਇਹ ਸ਼ਬਦ ਪ੍ਰਗਟ ਹੋਇਆ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹਿਰਦਾ ਹੈ।
ਇੱਕੋ ਸੇਵੀ ਸਦਾ ਥਿਰ ਸਾਚਾ,
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਮੈਂ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਦਾ ਤੇ ਉਹ ਅਕਾਲ ਪੁਰਖ ਪਤਾ ਕਿਹੜਾ ਹੈ? ਜਿਹੜਾ ਕਦੇ ਮਰਦਾ ਨਹੀਂ, ਜਿਹੜਾ ਜੰਮਦਾ ਨਹੀਂ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਕੇ ਬਸ ਅੱਗੇ ਤੁਰ ਜਾਵਾਂ। ਸਾਧ ਸੰਗਤ, ਅੱਜ ਪੰਜਾਬ ਦੀ ਧਰਤੀ ਤੇ ਬਹੁਤਾਂਤ ਐਸੇ ਵੀ ਹੈਗੇ ਨੇ ਜਿਹੜੇ ਆਪਣਾ ਗੁਰੂ ਡੰਮ ਚਲਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਲ ਰੱਖਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁੰਦਿਆਂ ਸੁਣਦਿਆਂ ਮੱਥੇ ਆਪਣੇ ਆਪ ਨੂੰ ਟਿਕਾਉਂਦੇ ਨੇ, ਤੇ ਸਾਡਾ ਵੀ ਬਹੁਤਾਂਤ ਰੁਝਾਨ ਜਿਹੜਾ ਨਾ ਕਈ ਵਾਰ ਇਧਰਲੇ ਪਾਸੇ ਜ਼ਿਆਦਾ ਹੋ ਜਾਂਦਾ। ਇਹੋ ਜਿਹਾ ਕਾਹਦੇ ਵਾਸਤੇ ਸੇਵਨਾ ਹੈ, ਇਹੋ ਜਿਹੇ ਬੰਦਿਆਂ ਦੀ ਕਿਉਂ ਸੇਵਾ ਕਰਨੀ ਹੈ? ਜਿਹੜਾ ਜੰਮੇ ਤਾਂ ਮਰ ਜਾਏ, ਜਿਹੜਾ ਜੰਮਦਾ ਹੋਵੇ ਮਰ ਜਾਂਦਾ ਹੋਵੇ, ਇਹੋ ਜਿਹਿਆਂ ਦੇ ਪੱਲੇ ਅਸੀਂ ਕਿਉਂ ਜਾ ਕੇ ਪੈ ਜਾਂਦੇ ਹਾਂ? ਅਤੇ ਮੈਂ ਵੀ ਕਹਿਣ 'ਚ ਗੁਰੇਜ਼ ਨਹੀਂ ਕਰਾਂਗਾ, ਅੱਜ ਕਈ ਬਦੋਬਦੀ ਦੇ ਵੀ ਗੁਰੂ ਬਣੇ ਬੈਠੇ ਨੇ। ਉਹ ਬਦੋਬਦੀ ਦੇ, ਉਹ ਕਹਿੰਦੇ ਸਾਨੂੰ ਗੁਰੂ ਮੰਨੋ, ਸਾਨੂੰ ਗੁਰਤਾ ਗੱਦੀ ਮਿਲੀ ਹੈ। ਚੇਤੇ ਰੱਖਿਓ, ਇਹ ਦੇਹ ਧਾਰੀ ਡੰਮ ਪ੍ਰਥਾ ਇੱਕ ਦਿਨ ਖਤਮ ਹੋ ਜਾਵੇਗੀ, ਮਿਟ ਜਾਵੇਗਾ, ਝੂਠ ਹੈ। ਪਰ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿੰਦੀ ਦੁਨੀਆਂ ਤੱਕ, ਜੁਗੋ ਜੁਗ ਅਟਲ ਰਹੇਗਾ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁਜਾਰੀ ਹਾਂ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ ਹੈ ਗੁਰ ਕਾ, ਬਚਨ ਬਸੈ ਜੀ ਨਾਲ ਹੈ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੈ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਸਵਈਓ ਪੜਿਓ ਗੁਰੂ ਗ੍ਰੰਥ ਸਾਹਿਬ ਜੀ ਦੇ। ਅਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਇਹੋ ਜਿਹਾ ਡੰਮ ਚਲਾਉਂਦੇ ਨੇ, ਉਹਨਾਂ ਕੋ ਭਾਈ ਬਾਣੀ ਪੜ੍ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਤੇ ਗੁਰੂ ਹੀ ਸ਼ਬਦ ਹੈ। ਸ਼ਬਦ ਦੀ ਪ੍ਰਧਾਨਤਾ ਮੁੱਢ ਤੋਂ ਰਹੀ ਸਿੱਖੋ, ਜੇ ਸ਼ਬਦ ਦੀ ਪ੍ਰਧਾਨਤਾ ਨਾ ਹੁੰਦੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ 1430 ਅੰਗਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਵਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਨਾ ਕਰਦੇ। ਸ਼ਬਦ ਦੀ ਪ੍ਰਧਾਨਤਾ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਆਪ ਨੂੰ ਭੋਏ ਜ਼ਮੀਨ ਤੇ ਚਾਦਰ ਵਿਛਾ ਕੇ ਉਸ ਪਲੰਗੇ ਦੇ ਹੇਠਾਂ ਆਰਾਮ ਕਰਨਾ ਚੰਗਾ ਸਮਝਿਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਲੰਗੇ ਦੇ ਉੱਪਰ ਸੁੱਖ ਆਸਣ ਦੇ ਰੂਪ ਦੇ ਵਿੱਚ ਬਿਰਾਜਮਾਨ ਕੀਤਾ। ਸ਼ਬਦੀ ਪ੍ਰਧਾਨਤਾ ਸੀ ਨਾ, ਇਹ ਤੇ ਸ਼ੁਰੂ ਤੋਂ ਪਤਾ ਆਪਾਂ ਨੂੰ ਲੱਗ ਗਿਆ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਨੰਦੇੜ ਦੀ ਧਰਤੀ, ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਲੇ। ਬਾਣੀ ਸਵਈਆਂ 'ਚ ਤੁਹਾਡੇ ਸਾਹਮਣੇ ਤੁਕ ਰੱਖਣ ਲੱਗਾ। ਧੰਨ ਗੁਰੂ ਅਮਰਦਾਸ ਮਹਾਰਾਜ ਪਹਿਲਾਂ ਯਾਤਰਾ ਕਰਿਆ ਕਰਦੇ ਸਨ, ਤੀਰਥਾਂ ਦੀ ਗੰਗਾ ਜਾਇਆ ਕਰਦੇ ਸਨ, ਪਰ ਜਿਸ ਵਕਤ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਮੱਥਾ ਟੇਕਿਆ, ਫਿਰ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਚਰਨਾਂ ਤੋਂ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਸਿਰ ਨਹੀਂ ਚੁੱਕਿਆ। 12 ਵਰੇ ਖਿਦਮਤ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਤੇ ਭੱਟਾਂ ਦੇ ਵਿੱਚ ਸ਼ਬਦ ਕਹਿੰਦੇ ਨੇ, ਇਹ ਸਾਡੇ ਲਈ ਵੀ ਹੈ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਸਿੱਖਾ, ਤੂੰ ਇੱਕ ਨੂੰ ਪੜ੍ਹੀ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀ, ਸੱਜੇ ਖੱਬੇ ਕਿਤੇ ਨਾ ਜਾਈ, ਮਨ ਦੇ ਵਿੱਚ ਇੱਕ ਦੀ ਆਸ ਰੱਖੀ ਤੇ ਇੱਕ ਤੇ ਵਿਸ਼ਵਾਸ ਰੱਖੀ, ਗੁਰੂ ਗ੍ਰੰਥ ਸਾਹਿਬ ਤੇ ਰੱਖੀ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹੇ ਇੱਕ ਇੱਕ, ਦੋਏ ਠਾਏ ਨਾ ਜਾਣਿਓ। ਨੈਣਾਂ ਦੇ ਨਾਲ ਤੱਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੱਕੇ, ਕੰਨਾਂ ਦੇ ਨਾਲ ਬਾਣੀ ਸੁਣੇ, ਮੰਤਰ ਸੁਣੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਣੀ, ਕਿਸੇ ਪਖੰਡੀ ਦੇਹਧਾਰੀ ਦਾ ਮੰਤਰ ਕੰਨਾਂ ਦੇ ਵਿੱਚ ਨਾ ਲਈ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹੇ ਇੱਕ ਇੱਕ, ਦੋਏ ਠਾਏ ਨਾ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਨੀਣੋ। ਸੁਪਨੇ ਦੇ ਵਿੱਚ ਵੀ ਚੱਲਣ ਦੀ ਗੱਲ ਤੇ ਦੂਰ ਦੀ ਰਹਿ ਗਈ। ਸਿੱਖੋ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਸਿਫਤਾਂ ਦੇ ਵਿੱਚ ਭੱਟ ਸਾਹਿਬਾਨ ਕਹਿੰਦੇ ਨੇ, ਤੁਹਾਡਾ ਗੁਰੂ ਗੁਰੂ ਅਮਰਦਾਸ ਮਹਾਰਾਜ ਸੁਪਨੇ ਦੇ ਵਿੱਚ ਵੀ ਇੱਕ ਨੂੰ ਯਾਦ ਕਰਦਾ ਪਿਆ ਹੈ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, 30 ਇੱਕ ਅਰ ਪੰਜ ਸਿੱਧ, 35 ਨਖੀਣ, ਇੱਕੋ ਜੇ ਲਾਖ ਲੱਖੋ ਲੱਖ ਹੈ ਇੱਕ ਇੱਕ ਕਰਵਰਨਿਓ। ਗੁਰੂ ਅਮਰਦਾਸ ਜਾਲ ਭਣੈ, ਤੂੰ ਇੱਕ ਲੋੜੇ ਇੱਕ ਮੰਨਿਓ। ਅਸੀਂ ਇੱਕ ਦੇ ਪੁਜਾਰੀ ਹੋਣਾ ਹੈ, ਇੱਕ ਦੀ ਵਿਚਾਰਧਾਰਾ ਨਾਲ ਜੁੜਨਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੁੜਨਾ ਹੈ।
ਦੂਜੇ ਲਾਗਾ ਸਭ ਜਗ ਕਾਚਾ,
ਜਿਹੜੇ ਲੋਕ ਦੂਜੇ ਪਾਸੇ ਲੱਗੇ ਹੋਏ ਨੇ ਸਭ ਕੱਚੇ ਨੇ, ਇਹ ਜਗ ਕੱਚੇ ਕੱਚਿਆਂ ਦੇ ਨਾਲ ਜੁੜੇ ਹੋਏ ਨੇ।
ਗੁਰਮਤੀ ਸਦਾ ਸੱਚ ਸਲਾਹੀ,
ਗੁਰੂ ਦੀ ਮਤ ਨੂੰ ਧਾਰਨ ਕਰਕੇ ਹਮੇਸ਼ਾ ਸੱਚ ਦੀ ਸਿਫਤ ਕਰ ਸਲਾਹਣਾ ਕਰ
ਸੱਚ ਹੀ ਸਾਚ ਭਤੀਜਾ ਹੈ
ਉਸ ਅਕਾਲ ਪੁਰਖ ਵਾਹਿਗੁਰੂ ਰੂਪੀ ਸੱਚ ਦੇ ਵਿੱਚ ਰੰਗਿਆ ਜਾ
ਤੇਰੇ ਗੁਣ ਬਹੁਤ ਮੈਂ ਏਕ ਨਾ ਜਾਤਾ
ਐ ਸੱਚੇ ਪਾਤਸ਼ਾਹ ਸੀ ਤੇ ਔਗਣਾ ਦੇ ਭਰੇ ਤੇਰੇ ਤੇ ਬੜੇ ਵੱਡੇ ਮੇਰੇ ਉੱਤੇ ਪਰ ਉਪਕਾਰ ਨੇ ਰੋਟੀ ਤੂੰ ਦਿੰਦਾ ਪਿਆ ਏ ਕੱਪੜਾ ਤੂੰ ਦਿੰਦਾ ਪਿਆ ਏ ਸਵਾਸ ਤੂੰ ਦਿੰਦਾ ਪਿਆ ਏ ਜਿਉਣ ਦਾ ਢੰਗ ਮੈਨੂੰ ਤੂੰ ਦਿੰਦਾ ਪਿਆ ਹੈ ਹਰ ਵਕਤ ਤੇਰਾ ਮੇਰੇ ਉੱਤੇ ਪਰ ਉਪਕਾਰ ਹੈ ਤੇਰੇ ਬੜੇ ਗੁਣ ਨੇ ਪਰ ਸੱਚੇ ਪਾਤਸ਼ਾਹ ਮੈਂ ਮੂਰਖ ਬੰਦੇ ਨੇ ਇੱਕ ਵੀ ਤੇਰਾ ਗੁਣ ਨਹੀਂ ਜਾਣਿਆ
ਆਪੇ ਲਾਏ ਲਏ ਜਗ ਜੀਵਨ ਦਾਤਾ
ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਜਦੋਂ ਕੋਈ ਤਰੁੱਠ ਕੇ ਭਿੱਜ ਕੇ ਵਾਹਿਗੁਰੂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਨਾ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੇ ਨਾਲ ਜੋੜ ਲੈ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ ਸੱਚੇ ਪਾਤਸ਼ਾਹ ਪੱਲੇ ਦੀ ਸ਼ੋਧ ਹੈ ਮੈਂ ਇਸ ਭਉਜਲ ਸੰਸਾਰ 'ਚ ਡੁੱਬਦਾ ਜਾ ਰਿਹਾ ਮੈਨੂੰ ਪਤਾ ਤੇਰੀ ਪੱਲੇ ਦੀ ਸ਼ੋਹ ਨੇ ਮੈਨੂੰ ਇਸ ਭਉਜਲ ਸੰਸਾਰ ਤੋਂ ਪਾਰ ਕਰਨਾ ਹੈ ਜਦੋਂ ਇਹ ਅਰਦਾਸ 'ਚ ਕਰਦਾ ਹੈ ਨਾ ਗੁਰੂ ਸਾਹਿਬ ਕਹਿੰਦੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਜਗ ਜੀਵਨ ਦਾਤਾ ਜਿਹੜਾ ਜੀਵਨ ਦੇਣ ਵਾਲਾ ਹੈ ਜਗਤ ਦਾ ਦਾਤਾ ਹੈ ਉਹ ਇਹੋ ਜਿਹੀ ਅਰਦਾਸ ਕਰਨ ਵਾਲੇ ਗੁਰਮੁਖ ਪਿਆਰੇ ਨੂੰ ਆਪਣੇ ਨਾਲ ਜੋੜ ਲੈਂਦਾ ਹੈ
ਆਪੇ ਬਖਸ਼ੇ ਦੇ ਵਡਿਆਈ ਗੁਰਮਤ ਇਹੋ ਮਨ ਭੀਜਾ ਹੈ
ਉਹ ਆਪੇ ਹੀ ਬਖਸ਼ਿਸ਼ ਕਰਕੇ ਵਡਿਆਈ ਦਿੰਦਾ ਹੈ ਤੇ ਗੁਰੂ ਦੀ ਮਤ ਦੇ ਵਿੱਚ ਜਿਹੜਾ ਸਿੱਖ ਚੱਲਦਾ ਹੈ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰੂ ਦੇ ਮਤ ਰਾਹੀਂ ਇਹ ਕਰਨ ਕਾਰਕ ਦਾ ਚਿੰਨ੍ਹ ਗ੍ਰਮੈਟੀਕਲੀ ਮਨ ਜਿਹੜਾ ਹੈ ਅਕਾਲ ਪੁਰਖ ਦੇ ਰੰਗ ਦੇ ਵਿੱਚ ਭਿੱਜ ਜਾਂਦਾ ਹੈ
ਮਾਇਆ ਲਹਿਰ ਸ਼ਬਦ ਨਿਵਾਰੀ
ਮਾਇਆ ਦੀ ਲਹਿਰ ਨੇ ਸੰਸਾਰ 'ਚ ਮਾਇਆ ਦੀ ਲਹਿਰ ਉੱਠਦੀ ਹੈ ਜੀ ਤੇ ਗੁਰੂ ਸਾਹਿਬ ਕਹਿੰਦੇ ਇਸ ਮਾਇਆ ਦੀ ਲਹਿਰ ਨੇ ਕੀਤਾ ਕੀ ਸ਼ਬਦ ਤੋਂ ਬੰਦੇ ਨੂੰ ਤੋੜ ਦਿੱਤਾ
ਇਹੋ ਮਨ ਨਿਰਮਲ ਹੋਮੈ ਮਾਰੀ
ਪਰ ਗੁਰੂ ਦੀ ਬਖਸ਼ਿਸ਼ ਸਦਕਾ ਸ਼ਬਦ ਦੇ ਰਾਹੀਂ ਮਾਇਆ ਦੀ ਲਹਿਰ ਨੂੰ ਦੂਰ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਸਦਕਾ ਬੰਦੇ ਨੇ ਉਸ ਗੁਰਮੁਖ ਪਿਆਰੇ ਨੇ ਆਪਣੀ ਹੋਮੇ ਨੂੰ ਮਾਰ ਲਿਆ ਤੇ ਮਨ ਨੂੰ ਪਾਕ ਪਵਿੱਤਰ ਕਰ ਲਿਆ ਹੈ
ਸਹਿਜ ਗੁਣ ਗਾਵੇ ਰੰਗ ਰਾਤਾ
ਜਦੋਂ ਫਿਰ ਉਹ ਰੰਗਿਆ ਜਾਂਦਾ ਫਿਰ ਸਹਿਜ ਅਵਸਥਾ ਦੇ ਵਿੱਚ ਗੁਣ ਗਾਉਂਦਾ ਹੈ
ਰਸਨਾ ਰਾਮ ਰਵੀਜਾ ਹੈ
ਤੇ ਉਸ ਦੀ ਰਸਨਾ ਦੇ ਉੱਪਰ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਚਿੰਤਨ ਹੁੰਦਾ ਹੈ
ਮੇਰੀ ਮੇਰੀ ਕਰਤਵ ਹਾਣੀ
ਹੁਣ ਗੁਰੂ ਸਾਹਿਬ ਕਹਿੰਦੇ ਇੱਥੇ ਬਹੁਤੇ ਉਹ ਵੀ ਹੈਗੇ ਆ ਜਿਹੜੇ ਮੇਰੀ ਮੇਰੀ ਕਰਦੇ ਰਹਿੰਦੇ ਆ ਤੇ ਮੇਰੀ ਮੇਰੀ ਕਰਦਿਆਂ ਹੀ ਸਾਰਾ ਜਨਮ ਬਤੀਤ ਹੋ ਜਾਂਦਾ ਹੈ
ਮਨਮੁਖ ਨਾ ਬੂਝੈ ਫਿਰੈ ਆਣੀ
ਪਹਿਲਾਂ ਗੁਰੂ ਸਾਹਿਬ ਜੀ ਨੇ ਗੁਰਮੁਖ ਦਾ ਲੱਛਣ ਦੱਸਿਆ ਹੁਣ ਗੁਰੂ ਸਾਹਿਬ ਕਹਿੰਦੇ ਇਹ ਮਨਮੁਖ ਦੀ ਬਿਰਤੀ ਵੇਖ ਲਓ ਦੂਜੇ ਪਾਸੇ ਗੁਰਮੁਖ ਤੇਰਾ ਤੇਰਾ ਕਹਿੰਦਾ ਹੈ ਮਨਮੁਖ ਮੇਰਾ ਮੇਰਾ ਕਹਿੰਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਜਦੋਂ ਤੇਰਾਂ ਤੇਰਾਂ ਕਰਕੇ ਤੋਲੀ ਜਾਣ ਤੇ ਜਾ ਕੇ ਸ਼ਿਕਾਇਤ ਕੀਤੀ ਨਾ ਨਵਾਬ ਕੋਲ ਪਾ ਨਵਾਬ ਜੀ ਨਾਨਕ ਸਭ ਕੁਝ ਉਜਾੜੀ ਜਾਂਦਾ ਤੇਰਾ ਤੇਰਾ ਕਹਿ ਕੇ ਸਭ ਕੁਝ ਉਜਾੜੀ ਜਾਂਦਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੇਰਾਂ ਤੇਰਾਂ ਕਹਿ ਕੇ ਕੁਝ ਨਹੀਂ ਉੱਜੜਦਾ ਜਦੋਂ ਉੱਜੜਦਾ ਮੇਰਾ ਮੇਰਾ ਕਹਿ ਕੇ ਉੱਜੜਦਾ ਹੈ ਤੇਰੇ ਦੇ ਵਿੱਚ ਸਮਰਪਿਤ ਭਾਵਨਾ ਹੁੰਦੀ ਹੈ ਸਭ ਕੁਝ ਉਹਦਾ ਹੈ ਮੇਰੇ ਦੇ ਵਿੱਚ ਮੈਂ ਦੀ ਭਾਵਨਾ ਹੁੰਦੀ ਜਦੋਂ ਮੈਂ ਦੀ ਬੰਦਾ ਭਾਵਨਾ ਰੱਖਦਾ ਜਦੋਂ ਕੁਝ ਹੱਥੋਂ ਚੀਜ਼ ਖੁਸਦੀ ਬੰਦਾ ਕਹਿੰਦਾ ਮੈਂ ਬਰਬਾਦ ਹੋ ਗਿਆ ਇੱਥੇ ਗੁਰੂ ਸਾਹਿਬ ਹੁਣ ਮਨਮੁੱਖ ਦੇ ਲੱਛਣ ਦੱਸਦਿਆਂ ਕਹਿੰਦੇ ਨੇ ਕਿ ਮਨਮੁੱਖ ਬੰਦਾ ਮਨਮੁੱਖ ਨਾ ਬੁੱਝੈ ਫਿਰੇ ਆਣੀ ਮਨਮੁੱਖ ਬੰਦਾ ਇਸ ਤਰ੍ਹਾਂ ਮੇਰੀ ਮੇਰੀ ਕਰਦਿਆਂ ਜੀਵਨ ਆਪਣਾ ਗੁਜ਼ਾਰੀ ਜਾਂਦਾ ਹੈ
ਜਮ ਕਾਲ ਘੜੀ ਮੋਹਤ ਨਿਹਾਲੇ ਅਨ ਦਿਨ ਆਰ ਜਾ ਸ਼ੀਜਾ ਹੈ
ਕਿ ਜਮਕਾਲ ਜਿਹੜਾ ਹੈ ਮਨਮੁੱਖ ਬੰਦੇ ਦਾ ਇੱਕ ਇੱਕ ਪਲ ਨੋਟ ਕਰਦਾ ਪਿਆ ਹੈ ਘੜੀ ਵੱਲ ਵੇਖਦਾ ਪਿਆ ਹੈ ਤੇ ਆਰ ਜਾ ਉਹਦੀ ਘਟਦੀ ਪਈ ਹੈ
ਅੰਤਰ ਲੋਭ ਕਰੈ ਨਹੀਂ ਬੂਝੈ
ਅੰਦਰ ਆਪਣੇ ਲੋਭ ਧਾਰਨ ਕਰਕੇ ਬੈਠਾ ਹੈ ਮਨਮੁੱਖ ਪਰ ਸੱਚ ਨੂੰ ਗੁਰਮਤਿ ਦੇ ਗਿਆਨ ਨੂੰ ਮਨਮੁੱਖ ਮੰਨਣ ਵਾਸਤੇ ਰਾਜੀ ਨਹੀਂ ਹੁੰਦਾ
ਸਿਰ ਉੱਪਰ ਜਮ ਕਾਲ ਨਾ ਸੂਝੈ
ਉਹਨੂੰ ਇਹ ਸੁਝਦਾ ਹੀ ਨਹੀਂ ਕਿ ਭਲਿਆ ਤੇਰੇ ਉੱਤੇ ਜਮੂਆ ਮੂੰਹ ਖੋਲ ਕੇ ਬੈਠਾ ਏ ਜਿਹੜੇ ਅੱਜ ਪਾਪ ਕਮਾਉਣਾ ਪਿਆ ਹੈ, ਭਲਕੇ ਇੱਕ ਦਿਨ ਦਾ ਲੇਖਾ ਦੇਣਾ ਪੈਣਾ ਹੈ, ਜੰਮ ਨੇ ਤੈਨੂੰ ਨਿਕਲ ਜਾਣਾ ਹੈ।
ਐਥੇ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜਾ ਹੈ।
ਜਿਹੜਾ ਕਰਮ ਇੱਥੇ ਬੀਜੇਗਾ, ਚੇਤੇ ਰੱਖੀ ਇਹ ਕਰ ਕਰੇ ਸੋ ਇਹ ਕਰ ਪਾਏ। ਇਹ ਕਰਮਾਂ ਸੰਦੜਾ ਖੇਤ ਹੀ ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ ਜਿਹੜਾ ਅੱਜ ਬੀਜ ਪਾਵੇਗਾ ਭਲਕੇ ਤੈਨੂੰ ਵੱਢਣਾ ਪਵੇਗਾ। ਚੇਤੇ ਰੱਖੀ ਜੇ ਕਿਸੇ ਦੇ ਘਰ ਅੱਗੇ ਟੋਆ ਪੁੱਟਣ ਦੇ ਬਾਬਤ ਮਨ ਦੇ ਵਿੱਚ ਸੋਚਦਾ ਪਿਆ ਹੈ, ਤੇਰੇ ਘਰ ਅੱਗੇ ਪਹਿਲਾਂ ਟੋਆ ਪੁੱਟਿਆ ਜਾਣਾ ਹੈ ਅਤੇ ਜਦੋਂ ਮੁੜ ਕੇ ਪਛਤਾਵਾ ਹੋਵੇਗਾ ਤਾਂ ਗੁਰੂ ਸਾਹਿਬ ਕਹਿੰਦੇ ਕੋਈ ਫਾਇਦਾ ਨਹੀਂ। ਸਮਾਂ ਨਿਕਲ ਗਿਆ ਹੋਵੇਗਾ ਫਿਰ ਉਹ ਸਮਾਂ ਹੱਥ ਦੇ ਵਿੱਚ ਨਹੀਂ ਆਉਣਾ। ਇੱਥੇ ਕਈ ਆਤਮਕ ਮੌਤੇ ਵੀ ਮਰ ਰਹੇ ਨੇ, ਗੁਰੂ ਸਾਹਿਬ ਕਹਿੰਦੇ ਜਦੋਂ ਅਖੀਰਲਾ ਸਮਾਂ ਆ ਜਾਂਦਾ ਫਿਰ ਪਛਤਾਉਂਦੇ ਨੇ। ਨੈਨੋ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉੱਚਰੇ ਅਬ ਕਿਆ ਪਰੇ ਪ੍ਰਾਣੀ। ਜਦੋਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜਨ ਦਾ ਸਮਾਂ ਸੀ ਉਦੋਂ ਫੜਿਆ ਨਹੀਂ, ਜਦੋਂ ਜਪਜੀ ਸਾਹਿਬ ਪੜ੍ਹ ਸਕਦਾ ਸਾਂ ਉਦੋਂ ਪੜ੍ਹਿਆ ਨਹੀਂ, ਜਦੋਂ ਲੰਗਰ ਦੇ ਵਿੱਚ ਜਾ ਕੇ ਬਰਤਨ ਧੋ ਸਕਦਾ ਸਾਂ ਉਦੋਂ ਧੋਤੇ ਨਹੀਂ। ਹੁਣ ਲੱਤਾਂ 'ਚ ਜਾਣ ਨਹੀਂ ਰਹੀ, ਗੜਵਾ ਬੋਲਦਾ ਨਹੀਂ, ਹੱਥ ਕੰਬਦੇ ਨੇ। ਹੁਣ ਕਹਿੰਦਾ ਮੈਨੂੰ ਗੁਰਦੁਆਰੇ ਲੈ ਕੇ ਚੱਲੋ, ਹੁਣ ਗੁਰਦੁਆਰੇ ਜਾ ਕੇ ਕੀ ਕਰੇਗਾ, ਹੁਣ ਉੱਥੇ ਉਹ ਗੱਲ ਬਣਨੀ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਫਿਰ ਪਛਤਾਵਾ ਹੀ ਪੱਲੇ ਰਹਿ ਜਾਣਾ ਹੈ।
ਜੋ ਸੱਚ ਲਾਗੇ ਤਿੰਨ ਸਾਚੀ ਸੋਏ,
ਜਿਹੜੇ ਸੱਚ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਸੱਚੀ ਸ਼ਰਧਾਂਜਲੀ ਬਖਸ਼ਿਸ਼ ਕਰਦਾ ਹੈ।
ਦੂਜਾ ਲਾਗੇ ਮਨਮੁਖ ਰੋਏ,
ਤੇ ਜਿਹੜੇ ਮਨਮੁਖ ਨੇ ਉਹ ਗਲਤਾਨ ਹੋਏ ਫਿਰਦੇ ਨੇ, ਪਛਤਾਵੇ ਦੇ ਵਿੱਚ ਰੋਂਦੇ ਨੇ।
ਦੋਹਾਂ ਸਿਰਿਆਂ ਕਾ ਖਸਮ ਹੈ ਆਪੇ,
ਗੁਰੂ ਸਾਹਿਬ ਕਹਿੰਦੇ ਨੇ ਕਰ ਬੰਦਿਆਂ ਦੇ ਵੀ ਕੀ ਹੱਥ, ਅਕਾਲ ਪੁਰਖ ਵਾਹਿਗੁਰੂ ਦੋਵਾਂ ਸਿਰਿਆਂ ਦਾ ਖਸਮ ਹੈ। ਜਿਹੜੇ ਗੁਰਮੁਖ ਨੇ, ਰੱਬੀ ਰੂਹਾਂ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ, ਉਹਨਾਂ ਨੂੰ ਵੀ ਇਹ ਬਖਸ਼ਿਸ਼ ਗੁਰੂ ਆਪ ਦਿੰਦਾ ਹੈ। ਅਤੇ ਜਿਹੜੇ ਭੁੱਲੇ ਹੋਏ ਨੇ ਉਹ ਆਪਣੇ ਕਰਮਾਂ ਕਰਕੇ ਉਹਨਾਂ ਦੇ ਮੱਥੇ 'ਤੇ ਅਕਾਲ ਪੁਰਖ ਵਾਹਿਗੁਰੂ ਨੇ ਐਸੇ ਲੇਖ ਲਿਖੇ ਨੇ ਕਿ ਉਹ ਸੰਗਤ ਦੇ 'ਚ ਨਹੀਂ ਆ ਸਕਦੇ, ਉਹ ਗੁਰੂ ਗੁਰੂ ਕਰ ਹੀ ਨਹੀਂ ਸਕਦੇ। ਉਹਨਾਂ ਨੇ ਲੇਖ ਹੀ ਇੱਦਾਂ ਦੇ ਲਿਖ ਦਿੱਤੇ, ਉਹੋ ਜਿਹੇ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਕਰਮਾਂ ਦੇ ਲੇਖ ਲਿਖ ਦਿੱਤੇ ਨੇ।
ਆਪੇ ਗੁਣ ਮਹਿ ਭੀਜਾ ਹੈ,
ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਗੁਰਮੁਖ ਪਿਆਰਿਆਂ ਨੂੰ ਆਪਣੇ ਰੰਗ ਦੇ ਵਿੱਚ ਰੰਗ ਲੈਂਦਾ ਹੈ।
ਗੁਰ ਕੈ ਸ਼ਬਦ ਸਦਾ ਜਨ ਸੋ ਹੈ,
ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੋਏ ਗੁਰਮੁਖ ਪਿਆਰੇ ਸਦਾ ਸੋਭਾ ਪਾਉਂਦੇ ਨੇ।
ਨਾਮ ਰਸਾਇਣ ਇਹੋ ਮਨ ਮੋਹ ਹੈ,
ਤੇ ਨਾਮ ਦੇ ਰੰਗ ਦੇ ਵਿੱਚ ਰਸਾਇਣ ਨਾਮ ਦੇ ਰਸ ਦੇ ਵਿੱਚ ਭਿੱਜੇ ਰਹਿੰਦੇ ਨੇ।
ਮਾਇਆ ਮੋਹ ਮੈਲ ਪਤੰਗ ਨਾ ਲਾਗੈ,
ਐਸੇ ਗੁਰਮੁਖ ਪਿਆਰਿਆਂ ਨੂੰ ਮਾਇਆ ਰੂਪੀ ਮੋਹ ਵਿਆਪਦਾ ਨਹੀਂ। ਰੱਤਾ ਜਿੰਨੀ ਪਤੰਗ ਦਾ ਅਰਥ ਰੱਤਾ ਜਿੰਨੀ ਵੀ ਮੈਲ ਇਹੋ ਜਿਹੇ ਗੁਰਮੁਖ ਪਿਆਰਿਆਂ ਨੂੰ ਲੱਗਦੀ ਨਹੀਂ ਹੈ।
ਗੁਰਮਤੀ ਹਰ ਨਾਮ ਭੀਜੈ ਹੈ,
ਗੁਰੂ ਦੀ ਮਤ ਅਨੁਸਾਰ ਉਹ ਨਾਮ ਦੇ ਵਿੱਚ ਭਿੱਜੇ ਰਹਿੰਦੇ ਨੇ।
ਸਭਨਾ ਵਿੱਚ ਵਰਤੈ ਇੱਕ ਸੋਈ,
ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਵਰਤਦਾ ਹੈ।
ਗੁਰ ਪ੍ਰਸਾਦੀ ਪ੍ਰਗਟ ਹੋਈ,
ਪਰ ਪ੍ਰਗਟ ਹੋਣਾ ਹੈ ਗੁਰੂ ਦੀ ਕਿਰਪਾ ਤੇ ਬਖਸ਼ਿਸ਼ ਦੇ ਨਾਲ।
ਹਉਮੈ ਮਾਰ ਸਦਾ ਸੁਖ ਪਾਇਆ,
ਮੈਨੂੰ ਐਸੇ ਗੁਰਮੁਖ ਪਿਆਰੇ ਮਾਰ ਲੈਂਦੇ ਨੇ ਤੇ ਸਦਾ ਜੀਵਨ ਸੁਖੀ ਬਤੀਤ ਕਰਦੇ ਨੇ।
ਨਾਏ ਸੱਚੇ ਅੰਮ੍ਰਿਤ ਬੀਜਾ ਹੈ,
ਸੱਚੇ ਨਾਮ ਦੇ ਵਿੱਚ ਭਿੱਜ ਕੇ ਸੱਚ ਰੂਪੀ ਅੰਮ੍ਰਿਤ ਨੂੰ ਪੀਂਦੇ ਨੇ।
ਕਿਲ ਬਿਖ ਦੁਖ ਨਿਵਾਰਨ ਹਰ,
ਉਹ ਅਕਾਲ ਪੁਰਖ ਵਾਹਿਗੁਰੂ ਫਿਰ ਕੀ ਬਖਸ਼ਿਸ਼ ਕਰਦਾ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ, ਕਿਲ ਬਿਖ ਪਾਪ ਕੱਟ ਦਿੰਦਾ ਹੈ ਤੇ ਦੁੱਖ ਨੂੰ ਦੂਰ ਕਰ ਦਿੰਦਾ ਹੈ।
ਗੁਰਮੁਖ ਸੇਵਿਆ ਸ਼ਬਦ ਵਿਚਾਰਾ,
ਗੁਰਮੁਖ ਬੰਦਾ ਸ਼ਬਦ ਦੀ ਵਿਚਾਰ ਕਰਦਾ ਹੈ।
ਸਭ ਕੁਛ ਆਪੇ ਆਪ ਵਰਤੈ,
ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਸਭ ਕੁਝ ਉਹ ਆਪਣੇ ਆਪ ਵਰਤਾ ਰਿਹਾ ਹੈ।
ਗੁਰਮੁਖ ਤਨ ਮਨ ਭੀਜਾ ਹੈ,
ਗੁਰਮੁਖ ਬੰਦੇ ਦਾ ਮਨ ਤੇ ਤਨ ਉਸਦੇ ਰੰਗ ਦੇ ਵਿੱਚ ਭਿੱਜਾ ਰਹਿੰਦਾ ਹੈ।
ਮਾਇਆ ਅਗਨ ਜਲੈ ਹੰਸਾਰੇ,
ਮਾਇਆ ਦੀ ਅੱਗ ਦੇ ਵਿੱਚ ਸੰਸਾਰ ਦੇ ਬਹੁਤ ਬੰਦੇ ਜਲ ਰਹੇ ਨੇ।
ਗੁਰਮੁਖ ਨਿਵਾਰੈ ਸ਼ਬਦ ਵਿਚਾਰੇ,
ਤੇ ਗੁਰਮੁਖ ਬੰਦੇ ਸ਼ਬਦ ਦੀ ਵਿਚਾਰ ਰਾਹੀਂ ਇਸ ਮਾਇਆ ਦੀ ਅੱਗ ਤੋਂ ਬਚ ਜਾਂਦੇ ਨੇ।
ਅੰਤਰ ਸ਼ਾਂਤ ਸਦਾ ਸੁਖ ਪਾਇਆ,
ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਅੰਦਰ ਸ਼ਾਂਤੀ ਵਰਤਦੀ ਹੈ। ਤੇ ਸਦਾ ਸੁਖੀ ਜੀਵਨ ਬਤੀਤ ਕਰਦੇ ਨੇ।
ਗੁਰਮਤੀ ਨਾਮ ਲੀਜਾ ਹੈ,
ਗੁਰੂ ਦੀ ਮਤ ਅਨੁਸਾਰ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਂਦੇ ਹਨ।
ਇੰਦਰ ਇੰਦਰਾਸਨ ਬੈਠੇ, ਜਮ ਕਉ ਭਾਉ ਪਾਵੇ ਹੈ।
ਇੰਦਰ ਤੇ ਇੰਦਰ ਜਿਹੜਾ ਆਪਣੇ ਆਸਨ ਤੇ ਬੈਠਾ ਹੈ, ਗੁਰੂ ਸਾਹਿਬ ਕਹਿੰਦੇ ਉਹਨੂੰ ਵੀ ਜਮ ਦਾ ਭਾਉ ਡਰਾਉਂਦਾ ਹੈ।
ਜਮ ਨਾ ਛੋੜੈ ਬਹੁ ਕਰਮ ਕਮਾਵੇ ਹੈ।
ਜਮ ਜਿਹੜਾ ਹੈ ਉਹ ਬਹੁਤਾਂਤ ਗੁਰ ਜਿਹੜੇ ਲੋਕ ਕਰਮ ਕਰਦੇ ਨੇ, ਅਡੰਬਰ ਕਰਦੇ ਨੇ, ਜਮ ਉਹਨਾਂ ਨੂੰ ਵੀ ਪਕੜਦਾ ਹੈ।
ਸਤਿਗੁਰ ਭੇਟੈ ਤਾਂ ਮੁਕਤ ਪਾਈਐ,
ਇਸ ਜਮ ਤੋਂ ਬਚਿਆ ਤਾਂ ਸਕਦਾ ਹੈ, ਤਾਂ ਬਚਿਆ ਜਾ ਸਕਦਾ ਗੁਰਮੁਖੋ, ਜੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਆਪਣੀ ਬਖਸ਼ਿਸ਼ ਵਰਤਾਵੇ।
ਹਰ ਹਰ ਰਸਨਾ ਪੀਜੈ ਹੈ,
ਤੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਨੂੰ ਰਸਨਾ ਰਾਹੀਂ ਜੇ ਕੋਈ ਪੀਣਾ ਕਰੇ।
ਮਨਮੁਖ ਅੰਤਰ ਭਗਤ ਨਾ ਹੋਈ,
ਮਨਮੁਖ ਬੰਦੇ ਦੇ ਅੰਦਰ ਭਗਤੀ ਨਹੀਂ ਹੁੰਦੀ।
ਗੁਰਮੁਖ ਭਗਤ ਸ਼ਾਂਤ ਸੁਖ ਹੋਈ,
ਤੇ ਗੁਰਮੁਖ ਬੰਦਾ ਭਗਤੀ ਦੇ ਵਿਚ ਰੰਗਿਆ ਰਹਿੰਦਾ ਹੈ ਤੇ ਆਪਣੇ ਆਪ ਨੂੰ ਸ਼ਾਂਤ ਅਡੋਲ ਅਵਸਥਾ ਦੇ ਵਿਚ ਬਣਾ ਕੇ ਰੱਖਦਾ ਹੈ।
ਪਵਿੱਤਰ ਪਾਵਨ ਸਦਾ ਹੈ ਬਾਣੀ,
ਬਾਣੀ ਪਾਕ ਪਵਿੱਤਰ ਹੈ, ਹਮੇਸ਼ਾ ਪਵਿੱਤਰ ਰਹਿਣ ਵਾਲੀ ਹੈ।
ਗੁਰਮਤ ਅੰਤਰ ਭੀਜਾ ਹੈ,
ਗੁਰੂ ਦੀ ਮਤ ਅਨੁਸਾਰ ਜਿਹੜਾ ਕੋਈ ਚੱਲਦਾ ਹੈ ਫਿਰ ਇਸ ਬਾਣੀ ਨੂੰ ਅੰਤਰ ਆਤਮੇ ਰਸ ਨੂੰ ਇਸ ਨੂੰ ਚੱਖਦਾ ਹੈ।
ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ,
ਬ੍ਰਹਮਾ ਵਿਸ਼ਨ ਮਹੇਸ਼ ਵਰਗਿਆਂ ਨੇ ਵੀ ਵਿਚਾਰ ਕਰਕੇ ਵੇਖੀ ਹੈ।
ਤ੍ਰੈ ਗੁਣ ਬਦਕ ਮੁਕਤ ਨਿਰਾਰੀ,
ਤਿੰਨਾਂ ਕਰਮਾਂ ਦੇ ਵਿਚ ਤ੍ਰੈ ਗੁਣ ਮਾਇਆ ਦੇ ਤਿੰਨਾਂ ਗੁਣਾਂ ਦੇ ਵਿਚ ਲੋਕ ਬੱਝੇ ਰਹਿੰਦੇ ਨੇ।
ਗੁਰਮੁਖ ਗਿਆਨ ਏਕੋ ਹੈ ਜਾਤਾ,
ਪਰ ਗੁਰਮੁਖ ਪਿਆਰੇ ਨੇ ਇਹਨਾਂ ਤਿੰਨਾਂ ਮਾਇਆ ਦੇ ਕਰਮਾਂ ਤੋਂ ਗੁਣਾਂ ਤੋਂ ਉੱਚਾ ਉੱਠ ਕੇ, ਰਜ ਗੁਣ, ਤਮ ਗੁਣ ਤੇ ਸਤ ਗੁਣ, ਇਹਨਾਂ ਤਿੰਨਾਂ ਤੋਂ ਉੱਚਾ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨੂੰ ਚਾਹਿਆ ਹੈ।
ਆਨੰਦਿਨ ਨਾਮ ਰਵੀਜਾ ਹੈ,
ਹਰ ਦਿਨ ਨਾਮ ਦੇ ਵਿਚ ਰੰਗਿਆ ਰਹਿੰਦਾ ਹੈ।
ਵੇਦ ਪੜ੍ਹੈ ਹਰ ਨਾਮ ਨਾ ਬੂਝੈ,
ਕਹਿੰਦੇ ਬਹੁਤ ਇੱਥੇ ਬੰਦੇ ਵੇਦ ਤੇ ਪੜ੍ਹਦੇ ਨੇ, ਧਾਰਮਿਕ ਗ੍ਰੰਥ ਤੇ ਪੜ੍ਹਦੇ ਨੇ, ਪਰ ਤਤ ਉਹਦੇ ਵਿੱਚੋਂ ਨਾਮ ਦਾ ਹਾਸਲ ਨਹੀਂ ਕਰਦੇ।
ਮਾਇਆ ਕਾਰਨ ਪੜ ਪੜ ਲੂਜੇ,
ਸਿਰਫ ਮਾਇਆ ਕਮਾਉਣ ਖਾਤਰ ਹੀ ਪੜ ਪੜ ਕੇ ਝਗੜੇ ਵਿਵਾਦ ਕਰਦੇ ਹਨ।
ਅੰਤਰ ਮੈਲ ਅਗਿਆਨੀ ਅੰਧਾ,
ਭਾਵੇਂ ਕੋਈ ਵੇਦ ਵੀ ਪੜ੍ਹੀ ਜਾਂਦਾ ਹੈ, ਜੇ ਕੋਈ ਧਾਰਮਿਕ ਗ੍ਰੰਥ ਵੀ ਪੜ੍ਹੀ ਜਾਂਦਾ ਹੈ, ਪਰ ਤਤ ਜੇਕਰ ਹਾਸਲ ਨਹੀਂ ਨਾ ਕੀਤਾ, ਤੇ ਗੁਰੂ ਸਾਹਿਬ ਕਹਿੰਦੇ ਅੰਤਰ ਮੈਲ, ਅੰਦਰ ਮੈਲ ਨਾਲ ਭਰਿਆ ਉਹਦਾ, ਅਗਿਆਨੀ ਹੈ, ਅੰਧਾ ਹੋ ਕੇ ਜੀਵਨ ਗੁਜ਼ਾਰਦਾ ਹੈ।
ਕਿਉਂ ਕਰ ਦੁੱਤਰ ਤਰੀਜਾ ਹੈ,
ਕਹਿੰਦੇ ਦੱਸੋ ਇਹ ਦੁੱਤਰ ਨਾ ਤਰਿਆ ਜਾਣ ਵਾਲਾ ਸੰਸਾਰ ਕਿਵੇਂ ਤਰਿਆ ਜਾਵੇਗਾ।
ਵੇਦ ਬਾਦ ਸਭ ਆਖ ਵਖਾਣ ਹੈ,
ਵੇਦ ਤੇ ਵੇਦਾਂ ਦਾ ਪਾਠ ਕੱਢਦੇ ਨੇ, ਲੜਾਈਆਂ ਝਗੜੇ ਤੇ ਕਰ ਲੈਂਦੇ ਨੇ ਗਿਆਨ ਹਾਸਲ ਕਰਕੇ, ਚੁੰਚ ਗਿਆਨੀ ਬਣ ਜਾਂਦੇ ਨੇ, ਪਰ ਤਤ ਹਾਸਲ ਨਹੀਂ ਕਰਦੇ।
ਨਾ ਅੰਤਰ ਭੀਜੈ ਨਾ ਸ਼ਬਦ ਪਛਾਣ,
ਇਹੋ ਜੇ ਬੰਦਿਆਂ ਦਾ ਨਾਂ ਤੇ ਅੰਦਰ ਹੀ ਭੇਜਦਾ ਹੈ ਤੇ ਨਾ ਸ਼ਬਦ ਦੀ ਹੀ ਪਹਿਚਾਣ ਕਰਦੇ ਨੇ।
ਪੁੰਨ ਪਾਪ ਸਭ ਵੇਦ ਦਰੜਾਇਆ,
ਕਹਿੰਦੇ ਵੇਦਾਂ ਨੇ ਵੀ ਪਾਪ ਤੇ ਪੁੰਨ ਦੀ ਵਿਚਾਰ ਕੀਤੀ ਹੈ।
ਗੁਰਮੁਖ ਅੰਮ੍ਰਿਤ ਬੀਜਾ ਹੈ,
ਗੁਰਮੁਖ ਬੰਦਾ ਪਾਪ ਤੇ ਪੁੰਨ ਤੋਂ ਉੱਚਾ ਉੱਠ ਜਾਂਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਦੇ ਵਿਚ ਰੰਗਿਆ ਹੋਇਆ ਸਿਮਰਨ ਦੇ ਵਿਚ ਭਿੱਜ ਜਾਂਦਾ ਹੈ।
ਆਪੇ ਸਾਚਾ ਏਕੋ ਸੋਈ,
ਗੁਰਮੁਖ ਬੰਦੇ ਨੂੰ ਪਤਾ ਲੱਗ ਜਾਂਦਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੱਚਾ ਹੈ ਤੇ ਸਾਰਿਆਂ ਦੇ ਵਿਚ ਇੱਕੋ ਹੀ ਵਰਤ ਰਿਹਾ ਹੈ।
ਇਸ ਬਿਨ ਦੂਜਾ ਅਵਰ ਨਾ ਕੋਈ,
ਉਸ ਤੋਂ ਬਿਨਾਂ ਦੂਜਾ ਦੁਨੀਆਂ ਤੇ ਹੈ ਹੀ ਨਹੀਂ, ਉਸ ਤੋਂ ਬਿਨਾਂ ਦੁਨੀਆਂ ਦਾ ਵਜੂਦ ਹੋ ਹੀ ਨਹੀਂ ਸਕਦਾ।
ਨਾਨਕ ਨਾਮ ਰਤੇ ਮਨ ਸਾਚਾ, ਸੱਚੋ ਸੱਚ ਰਵੀਜਾ ਹੈ।
ਹੇ ਨਾਨਕ, ਜਿਹੜੇ ਗੁਰਮੁਖ ਪਿਆਰੇ ਤੇਰੇ ਰੰਗ ਦੇ ਵਿਚ ਰੰਗੇ ਗਏ, ਉਹ ਮਨ ਕਰਕੇ ਵੀ ਸੱਚੇ ਹੋ ਗਏ, ਉਹ ਤਨ ਕਰਕੇ ਵੀ ਸੱਚੇ ਹੋ ਗਏ, ਉਹਨਾਂ ਦੇ ਬੋਲਾਂ ਦੇ ਵਿਚ ਵੀ ਸੱਚ, ਉਹਨਾਂ ਦੀ ਦੇਖਣੀ ਦੇ ਵਿਚ ਵੀ ਸੱਚ, ਉਹਨਾਂ ਦੀ ਸਰੋਤ ਸ਼ਕਤੀ ਦੇ ਵਿਚ ਵੀ ਸੱਚ, ਤੇ ਉਹਨਾਂ ਦੇ ਕਦਮ ਵੀ ਫਿਰ ਸੱਚੇ ਮਾਰਗ ਤੇ ਚੱਲਦੇ ਨੇ। ਇਹੋ ਜਿਹੇ ਗੁਰਮੁਖ ਪਿਆਰੇ ਤੇਰੇ ਰੰਗ ਦੇ ਵਿਚ, ਤੇਰੇ ਸੱਚ ਦੇ ਵਿਚ ਰੰਗੇ ਜਾਂਦੇ ਨੇ। ਨਾਨਕ ਨਾਮ ਰਤੇ ਮਨ ਸਾਚਾ, ਸੱਚੋ ਸੱਚ ਰਵੀਜੈ ਰੇ। ਵਾਹਿਗੁਰੂ ਕਿਰਪਾ ਰਹਿਮਤ ਕਰੇ। ਕਥਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋਈਆਂ, ਆਪ ਸੰਗਤ ਬਖਸ਼ਣ ਯੋਗ ਹੋ, ਬਖਸ਼ ਲੈਣਾ। ਹੋਈਆਂ ਵਿਚਾਰਾਂ ਗੁਰਮਤ ਅਨੁਸਾਰ ਆਪਣੀ ਝੋਲੀ ਦੇ ਵਿੱਚ ਪਾ ਕੇ ਜੀਵਨ ਦੇ ਵਿੱਚ ਲਾਗੂ ਕਰਨ ਦਾ ਯਤਨ ਕਰਨਾ। ਹੋਈਆਂ ਭੁੱਲਾਂ ਇਸ ਗਰੀਬ ਦੀ ਝੋਲੀ ਵਿੱਚ ਪਾਇਓ। ਆਓ ਖੀਰਲੇ ਬਚਨ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪੇ ਸਾਚਾ ਏਕੋ ਸੋਈ, ਤਿਸ ਬਿਨ ਦੂਜਾ ਅਵਰ ਨਾ ਕੋਈ।
ਨਾਨਕ ਨਾਮ ਰਤੇ ਮਨ ਸਾਚਾ, ਸੱਚੋ ਸੱਚ ਰਵੀਜੈ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।